ਤੇ ਇੱਕ ਗੱਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਿਲਕੁਲ ਸਪਸ਼ਟ ਕਹਿ ਦਿੱਤੀ ਕਿ ਮਤਾ ਕਿਸੇ ਕਰਮ ਕਾਂਡ ਵਿੱਚ ਪੈ ਕੇ ਇਹ ਸਮਝੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਕੌਣ ਹੈ। ਹਜ਼ੂਰ ਨੇ ਉੱਤੇ ਸ਼ਬਦ ਵਰਤਿਆ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਤਿਸ ਜੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਹ। ਕਿੰਨੇ ਸਾਡੀ ਨਮਸਕਾਰ ਉਹਨੂੰ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ। ਆਓ ਜੋ ਸਤਿਗੁਰੂ ਕੀ ਕਿਰਪਾ ਨਾਲ ਆਪਣਾ ਲੜੀਵਾਰ ਸਤਿਗੁਰੂ ਦੇ ਪਵਿੱਤਰ ਬਚਨਾਂ ਤੇ ਆਧਾਰਿਤ ਅਰਦਾਸ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਵਿਚਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਤੱਕ ਸਹਿਤਾ ਮੰਗਣ ਤੱਕ ਆਪਾਂ ਕਰ ਚੁੱਕੇ ਹਾਂ। ਅੱਜ ਗੁਰੂ ਕਲਗੀ ਵਾਲੇ ਦੇ ਹੀ ਬਚਨ ਅਨੁਸਾਰ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਪਵਿੱਤਰ ਜੀਵਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਮਾਈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ, ਤੇ ਜਦੋਂ ਕੋਈ ਗੁਰੂ ਰਾਮਦਾਸ ਜੀ ਤੋਂ ਸਹਾਇਤਾ ਮੰਗਦਾ ਤੇ ਗੁਰੂ ਰਾਮਦਾਸ ਕੀ ਕਿਰਪਾ ਕਰਦੇ, ਇਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਇਕਾਗਰਤਾ ਦੀ ਦਾਤ ਬਖਸ਼ੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਿਰਪਾ ਮੇਰ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਪਵਿੱਤਰ ਜੀਵਨ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਨਾਲ ਕਰਾ ਲਵੋ। ਕਰੋ ਕਿਰਪਾ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚੌਥੇ ਗੁਰਦੇਵ ਜਿਨ੍ਹਾਂ ਦੇ ਅੰਮ੍ਰਿਤ ਜੀਵਨ ਔਰ ਪਵਿੱਤਰ ਗੁਰਬਾਣੀ ਨੂੰ ਆਪਾਂ ਵਿਚਾਰਨੇ ਹਾਂ ਤੇ ਇੱਕ ਗੱਲ ਦਾ ਵਿਸ਼ਵਾਸ ਢੱਠੇ ਡਿੱਗੇ ਤੇ ਢੰਗੀ ਕਲਾ ਵਿੱਚ ਗਏ ਹੋਏ ਮਨਾਂ ਨੂੰ ਕਰ ਲੈਣਾ ਚਾਹੀਦਾ ਕਿ ਜੇ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਰਹਿਮਤ ਹੋਣ ਲੱਗੇ ਤੇ ਇੱਕ ਯਤੀਮ ਬੱਚਾ ਗਲੀਆਂ ਵਿੱਚ ਰੁਲਣ ਵਾਲਾ ਵੀ ਜੇ ਸਾਈ ਮਿਹਰ ਕਰੇ ਤੇ ਦੀਨ ਦੁਨੀ ਦੇ ਤਖ਼ਤ ਦਾ ਮਾਲਕ ਬਣ ਸਕਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਆਗਮਨ ਲਾਹੌਰ ਦੀ ਧਰਤੀ ਤੇ ਭਾਈ ਹਰਦਾਸ ਜੀ ਦੇ ਘਰ ਅੰਦਰ ਭੱਟਾਂ ਨੇ ਵੈਸੇ ਠਾਕੁਰ ਹਰਦਾਸ ਸ਼ਬਦ ਵਰਤੇ। ਪਿਤਾ ਭਾਈ ਹਰਦਾਸ ਜੀ, ਮਾਤਾ ਬੀਬੀ ਦਇਆ ਕੌਰ ਤੇ ਇੱਕ ਨੇ ਸ਼ਬਦ ਵਰਤੇ ਹੈ ਮਾਤਾ ਅਨੂਪੀ। ਉਹਨਾਂ ਦੇ ਗ੍ਰਹਿ ਵਿਖੇ ਸਤੰਬਰ ਦਾ ਮਹੀਨਾ ਤੇ ਸੰਨ 1534 ਨੂੰ ਹਜ਼ੂਰ ਦੀ ਆਮਦ ਹੋਈ ਤੇ ਜਦੋਂ ਗੁਰੂ ਰਾਮਦਾਸ ਜੀ ਦਾ ਇਤਿਹਾਸ ਆਰੰਭ ਕੀਤਾ ਵਾਚਿਆ, ਦੇਖੋ ਇਹ ਸਤੰਬਰ ਦਾ ਮਹੀਨਾ ਸੰਨ 1534 ਉਹ ਸਾਲ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਜਿਨ੍ਹਾਂ ਨੇ ਮਾਲਕ ਬਣੇ ਤਿੰਨ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਮੌਜੂਦ ਨੇ। ਗੁਰੂ ਰਾਮਦਾਸ ਜੀ ਦੇ ਪਵਿੱਤਰ ਆਗਮਨ ਵੇਲੇ ਸੰਨ 1534 ਸੰਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਿਹੜੀ ਇਹ ਦੁਨਿਆਵੀ ਤੌਰ ਤੇ ਸ਼ਬਦ ਵਰਤ ਰਹੇ ਹਾਂ 65 ਸਾਲ ਦੀ ਹੋ ਚੁੱਕੀ ਸੀ। ਧੰਨ ਗੁਰੂ ਅਮਰਦਾਸ ਅਜੇ ਗੁਰੂ ਅੰਗਦ ਸਾਹਿਬ ਦੇ ਘਰ ਆਏ ਵੀ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੀ ਉਮਰ ਸੰਨ 1534 ਨੂੰ 30 ਸਾਲ ਦੀ ਹੋ ਚੁੱਕੀ ਹੈ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਗਿਆ ਹੋਇਆ 2 ਸਾਲ ਹੋ ਚੁੱਕੇ ਨੇ। ਗੁਰੂ ਨਾਨਕ ਸਾਹਿਬ ਜੀ 65 ਸਾਲ ਦੇ, ਬਾਬਾ ਅਮਰਦਾਸ ਜੀ ਦੀ ਉਮਰ 55 ਸਾਲ ਦੀ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਉਮਰ 30 ਸਾਲ ਦੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਰਤਾਰਪੁਰ ਗਿਆ 2 ਸਾਲ ਦਾ ਸਮਾਂ ਬਤੀਤ ਹੋ ਚੁੱਕਾ ਜਦੋਂ ਚੌਥੇ ਗੁਰੂ ਦੇਵ ਇਸ ਸੰਸਾਰ ਤੇ ਆਏ ਸਰੀਰਕ ਤੌਰ ਤੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦਾ ਜੀਵਨ ਜਦੋਂ ਪੜ੍ਹਨੇ ਆ, ਕਈ ਵਾਰੀ ਪੜ੍ਹਦਿਆਂ ਵੀ ਹਿਰਦਾ ਬੈਰਾਗ ਵਿੱਚ ਵਹਿ ਤੁਰਦਾ ਹੈ। ਭਾਈ ਸਾਹਿਬ ਭਾਈ ਕੇਸਰ ਸਿੰਘ ਛਿੱਬਰ ਨੇ ਤਾਂ ਗੁਰੂ ਰਾਮਦਾਸ ਜੀ ਦੀ ਇੱਕ ਭੈਣ ਔਰ ਇੱਕ ਭਰਾ ਦਾ ਵੀ ਜ਼ਿਕਰ ਕੀਤਾ ਹੈ, ਪਰ ਆਮ ਤੌਰ ਤੇ ਇਤਿਹਾਸਕਾਰ ਕੇਵਲ ਭਾਈ ਜੇਠੇ ਦਾ ਜ਼ਿਕਰ ਕਰਦੇ ਨੇ, ਕਿਉਂਕਿ ਪਹਿਲੀ ਸੰਤਾਨ ਹੋਣ ਕਰਕੇ ਅਸੀਂ ਸਮਾਜ ਵਿੱਚ ਪਿੰਡਾਂ ਸ਼ਹਿਰਾਂ ਥਾਵਾਂ ਤੇ ਸ਼ਬਦ ਜੇਠਾ ਵਰਤਨੇ ਆ। ਹਜ਼ੂਰ ਲਈ ਪਹਿਲਾ ਸ਼ਬਦ ਵਰਤਿਆ ਗਿਆ ਆਮ ਤੌਰ ਤੇ ਭਾਈ ਜੇਠਾ ਕਹਿਣ ਲੱਗ ਪਏ। ਅਜੇ ਉਮਰ ਥੋੜੀ ਜਿਹੀ ਸੀ ਤੇ ਭਾਈ ਜੇਠਾ ਜੀ ਦੀ ਮਾਤਾ ਅਨੂਪੀ ਜੀ ਇਸ ਸੰਸਾਰ ਤੋਂ ਚਲਾਣਾ ਕਰ ਗਏ। ਸੰਨ 1540 ਆਇਆ, ਧੰਨ ਗੁਰੂ ਰਾਮਦਾਸ ਜੀ ਦੀ ਉਮਰ ਅਜੇ 6 ਸਾਲ ਦੀ ਸੀ ਤੇ ਪਿਤਾ ਭਾਈ ਹਰਦਾਸ ਜੀ ਨੂੰ ਮਾਲਕ ਦੇ ਦਰ ਤੋਂ ਸੱਦ ਆਈ ਤੇ ਉਸ ਮਾਲਕ ਦੇ ਸਦਲੇ ਨੂੰ ਆਉਂਦਿਆਂ ਸਾਲ ਪਿਤਾ ਭਾਈ ਹਰਦਾਸ ਜੀ ਵੀ ਇਸ ਸੰਸਾਰ ਤੋਂ ਕੂਚ ਕਰ ਗਏ। ਧਿਆਨ ਦਿਆ ਜੀ, ਅੱਜ ਗੁਰੂ ਰਾਮਦਾਸ ਜੀ ਦੀ ਸਹਾਇਤਾ ਮੰਗਣੀ। 6 ਸਾਲ ਦੀ ਉਮਰ ਸੀ ਮੇਰੇ ਸੱਚੇ ਪਾਤਸ਼ਾਹ ਜੀ ਦੀ ਜਦੋਂ ਮਾਤਾ ਤੇ ਪਿਤਾ ਦਾ ਸਾਇਆ ਹਜ਼ੂਰ ਦੇ ਸਿਰ ਤੋਂ ਉੱਠ ਗਏ। ਉਸ ਉਮਰ ਦੇ ਅੰਦਰ ਸਿੱਖ ਵਿਦਵਾਨ ਇਹ ਗੱਲ ਕਹਿੰਦੇ ਨੇ, ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਕਹਿੰਦੇ ਧੰਨ ਗੁਰੂ ਰਾਮਦਾਸ ਜੀ ਦੇ ਆਪਣੇ ਰੋਟੀ ਦਾ ਆਪਣੇ ਪੇਟ ਦਾ ਫਿਕਰ ਸੀ। ਨਾਨੀ ਉਹ ਲਾਹੌਰ ਪਹੁੰਚੀ ਜਦੋਂ ਧੀ ਤੇ ਜਵਾਈ ਦੀ ਮੌਤ ਹੋ ਗਈ ਤੇ ਨਾਨੀ ਨੇ ਉਸ ਯਤੀਮ ਬੱਚੇ ਨੂੰ ਪਾਲਣਾ ਆਰੰਭ ਕਰ ਦਿੱਤਾ ਤੇ ਕਿਰਤ ਪਹਿਲੀ ਸ਼ੁਰੂ ਕੀਤੀ। ਕੁਝ ਕਹਿੰਦੇ ਨੇ ਗੋਇੰਦ ਵੱਲ ਆ ਕੇ, ਪਰ ਕੁਝ ਵਿਦਵਾਨ ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਭਾਈ ਜੇਠਾ ਜੀ ਬਾਲ ਉਮਰ ਵਿੱਚ ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਸਿਰ ਤੇ ਟੋਕਰੀ ਰੱਖ ਕੇ ਭਾਈ ਜੇਠੇ ਨੇ ਛੋਟੀ ਜੀ ਅਵਸਥਾ ਬਰੀਕ ਜੀ ਆਵਾਜ਼ ਤੇ ਗਲੀ ਵਿੱਚ ਉੱਚੀ ਉੱਚੀ ਹੋ ਕੇ ਦੇ ਕੇ ਉਹ ਘੁੰਗਣੀਆਂ ਵੇਚਣੀਆਂ ਤੇ ਉਸ ਘੁੰਗਣੀਆਂ ਨਾਲ ਜਿਹੜੇ ਕੁਝ 4 ਟਕੇ ਬਣੇ ਉਹਦੇ ਨਾਲ ਆਪਣੇ ਪੇਟ ਦੀ ਭੁੱਖ ਨੂੰ ਝੂਸਣਾ ਤੇ ਆਪਣਾ ਗੁਜ਼ਾਰਾ ਚਲਾਉਣਾ। ਸਮਾਂ ਲੰਘਿਆ, ਉਹੀ ਭਾਈ ਜੇਠਾ ਜੀ ਦੀ ਬਰਾਦਰੀ ਜਿਹਦੇ ਰਿਸ਼ਤੇਦਾਰ ਲਾਹੌਰ ਰਹਿੰਦੇ ਨਹੀਂ ਤੇ ਜਦੋਂ ਸਮਾਂ ਆ ਬਣਿਆ, ਸਰ ਦੇ ਪੁੱਜ ਦੇ ਰਿਸ਼ਤੇਦਾਰ ਸ਼ਰੀਕ ਜਿਹੜੇ ਨੇ ਉਹਨਾਂ ਵਿੱਚੋਂ ਕਿਸੇ ਵੀ ਭਾਈ ਜੇਠੇ ਨੂੰ ਦਿਲਾਸਾ ਨਹੀਂ ਦਿੱਤਾ, ਕਿਸੇ ਵੀ ਭਾਈ ਜੇਠੇ ਨੂੰ ਆ ਕੇ ਇਹ ਨਹੀਂ ਕਿਹਾ, ਪੁੱਤਰ ਤੇਰੀ ਉਮਰ ਅਜੇ ਪੜ੍ਹਨ ਲਿਖਣ ਦੀ ਏ, ਤੂੰ ਸਿਰ ਤੇ ਟੋਕਰੀ ਰੱਖ ਕੇ ਘੁੰਗੜੀਆਂ ਵੇਚਣਾ। ਮਨ ਵਿੱਚ ਸ਼ਰੀਕਾਂ ਦੇ ਇੱਕ ਸੀ, ਚਲੋ ਘੱਟੋ ਘੱਟ ਅਨਪੜ੍ਹ ਰਹੇਗਾ, ਸਾਰੀ ਜ਼ਿੰਦਗੀ ਮਜ਼ਦੂਰੀ ਕਰਕੇ ਸਾਡੇ ਥੱਲੇ ਲੱਗੇਗਾ, ਪਰ ਕੀ ਪਤਾ ਸੀ ਦੁਨੀਆਂ ਦੇ ਲੋਕ ਜਿਹਨੂੰ ਯਤੀਮ ਸਮਝਦੇ ਹੋ ਇਹਦੇ ਦਰ ਤੇ ਤਾਂ ਭੋਗ ਤੇ ਮੋਗ ਤੇ ਪਰਵਾਹ ਚੱਲਣੀ। ਭਾਈ ਜੇਠਾ ਜੀ ਘੁੰਗੜੀਆਂ ਵੇਚਦੇ ਰਹੇ, ਕਿਸੇ ਨੇ ਆਪਣੇ ਗੱਲ ਨਾਲ ਨਹੀਂ ਲਾਇਆ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਸਗੋਂ ਆਪਣਿਆਂ ਨੇ ਈਰਖਾ ਜ਼ਰੂਰ ਕੀਤੀ ਏ, ਗਲੇ ਨਹੀਂ ਲਾਇਆ। ਤੇ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਬਚਨਾਂ ਵੱਲ ਧਿਆਨ ਗਿਆ, ਅਸੀਂ ਬਾਣੀ ਪੜ੍ਹਨੀ ਹੈ ਓਅੰਕਾਰ ਦੀ, ਜਿਸ ਨੂੰ ਅਸੀਂ ਦੱਖਣੀ ਓਅੰਕਾਰ ਕਹਿੰਦੇ। ਵੈਸੇ ਦੱਖਣੀ ਦਾ ਸੰਬੰਧ ਰਾਗ ਨਾਲ ਰਾਮ ਕਲੀਨਾ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਦੁਨੀਆਂ ਦੇ ਲੋਕੋ ਇੱਕ ਗੱਲ ਚੇਤੇ ਰੱਖਿਓ, ਸਮਾਜ ਦੀ ਅੱਖ ਵਿੱਚ, ਆਮ ਲੋਕਾਂ ਦੀ ਅੱਖ ਵਿੱਚ, ਮਾਇਆ ਵਿੱਚ, ਗ੍ਰਸਿਆਂ ਦੀ ਅੱਖ ਵਿੱਚ ਇਹ ਕੀਮਤ ਨਹੀਂ ਹੋਵੇਗੀ ਤੇਰਾ ਜੀਵਨ ਕਿੰਨਾ ਕੁ ਉੱਚਾ, ਇਹ ਕੀਮਤ ਨਹੀਂ ਹੋਵੇਗੀ ਤੂੰ ਕਿੰਨਾ ਕੁ ਅੰਦਰੋਂ ਭੈ ਨਿਮਰਤਾ ਵਿੱਚ ਸਾਈਂ ਦੀ ਯਾਦ ਵੀ ਜੁੜੇ। ਲੋਕਾਂ ਦੀ ਨਜ਼ਰ ਵਿੱਚ ਵਿਦਵਾਨ ਵੀ ਹੋਵੇ, ਸਿਆਣਾ ਵੀ ਹੋਵੇ, ਜਿਹਦੇ ਕੋਲ ਟਕੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੂੰ ਸਮਾਜ ਵਿੱਚ ਸੋਸਾਇਟੀ ਵਿੱਚ ਚਾਰ ਬੰਦਿਆਂ ਵਿੱਚ ਬੈਠਣ ਦੀ ਅਕਲ ਨਹੀਂ, ਜੇ ਚਾਰ ਟਕੇ ਹੋਣ ਤੇ ਉਹਦੇ ਨਾਲੋਂ ਵੱਡਾ ਸਿਆਣੇ ਕੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨੇ ਇੱਕ ਪੱਲੇ ਬੰਨ ਲਓ ਘੁੱਟ ਕੇ, ਹਜ਼ੂਰ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ। ਨੀਚ ਘਰ ਦਾ ਅਰਥ ਜਿਹਦੇ ਘਰ ਦਾ ਇਖਲਾਕ ਹੀ ਕੋਈ ਨਹੀਂ, ਪੂਰੇ ਦੇ ਪੂਰੇ ਜੀ ਗਰਕੇ ਪਏ ਨੇ ਵਿਕਾਰਾਂ ਵਿੱਚ। ਸਾਹਿਬ ਕਹਿੰਦੇ ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਦੋਏ ਦਾ ਅਰਥ ਹੈ ਦੋ ਜਣੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਵੇਂ ਅੱਤ ਤੇ ਨਖਿੱਧ ਨੇ ਉਹ ਜੀਵਨ ਪੱਖੋਂ, ਪਰ ਜਿਹੜਾ ਧਰਮ ਦਾ ਬੁਰਕਾ ਪਾ ਕੇ ਆਇਆ ਉਹ ਵੀ ਅਮੀਰ ਦੀ ਚਾਪਲੂਸੀ ਕਰੇਗਾ, ਤੇ ਜਿਹੜਾ ਦੁਨੀਆਦਾਰ ਜ਼ਿੰਦਗੀ ਜੀਂਦਾ ਉਹ ਵੀ ਅਮੀਰ ਦੇ ਘਰ ਜਾ ਕੇ ਪਾਣੀ ਭਰੇਗਾ। ਸਾਹਿਬ ਕਹਿੰਦੇ ਨੇ ਦੋਨੋਂ ਚੁੱਕਦੇ ਨੇ। ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਹਜ਼ੂਰ ਕਹਿੰਦੇ ਆਤ ਹੋਏ ਤਾਂ ਮੁਗਦ ਸਿਆਣਾ, ਆਤ ਦਾ ਅਰਥ ਰੁਪਈਆ। ਕਹਿੰਦੇ ਜੇ ਦੌਲਤ ਹੋਵੇਗੀ ਤੇ ਮੂਰਖ ਵੀ ਸਿਆਣਾ, ਤੇ ਸਾਹਿਬ ਕਹਿੰਦੇ ਭਗਤ ਵੀ ਹੁਣਾ ਜਗ ਬੋਰਾਣਾ। ਅਸਲ ਵਿੱਚ ਦੁਨੀਆ ਭਗਤੀ ਤੋਂ ਹੀ ਨਹੀਂ ਝੱਲੀਏ, ਉਹਨਾਂ ਨੂੰ ਸਮਝ ਹੀ ਨਹੀਂ ਕਿ ਭਗਤੀ ਕਰਨ ਵਾਲੇ ਦੀ ਕੀਮਤ ਕਿੰਨੀ ਕੁ। ਸਾਹਿਬ ਦੇ ਜਦੋਂ ਇਹ ਬਚਨ ਪੜ੍ਹੇ ਤੇ ਕਦੀ ਤੱਕੋ ਗੁਰੂ ਰਾਮਦਾਸ ਜੀ ਦੇ ਜੀਵਨ, ਇਹ ਬਚਨ ਭਗਤ ਕਬੀਰ ਜੀ ਨੇ ਭੈਰੋ ਰਾਗ ਵਿੱਚ ਕਿਹਾ। ਹਜ਼ੂਰ ਕਹਿੰਦੇ ਨੇ ਭਾਵੇਂ ਇੱਕ ਅੰਮਾ ਦੀ ਕੁੱਖ ਵਿੱਚੋਂ ਸਕੇ ਭੈਣ ਭਰਾ ਦੋ ਭਰਾਵਾਂ ਦਾ ਜਨਮ ਹੋਵੇ, ਕਹਿੰਦੇ ਨੇ ਰੱਬ ਮਿਹਰ ਕਰੇ ਇੱਕ ਕੁੱਲ ਚਾਰ ਟਕੇ ਵੱਧ ਆ ਜਾਏ, ਇੱਕ ਦਾ ਆਮ ਗੁਜ਼ਾਰਾ ਚੱਲੇ। ਕਹਿੰਦੇ ਨੇ ਇੱਕ ਮਾਂ ਦੇ ਸ਼ੀਰ ਨਾਲ ਦੁੱਧ ਨਾਲ ਪਲੇ ਨੇ, ਇੱਕ ਪਿਓ ਦੇ ਵਿਹੜੇ ਵਿੱਚ ਖੇਡੇ ਨੇ, ਪਰ ਚੰਦਰੀ ਮਾਇਆ ਸਕੇ ਖੂਨ ਦੇ ਰਿਸ਼ਤੇ ਵਿੱਚ ਵੀ ਫਰਕ ਪਾ ਦਿੱਤਾ। ਚਾਰ ਟਕੇ ਆਏ ਤੇ ਸਕੇ ਭਰਾ ਨੂੰ, ਸਕੀ ਭੈਣ ਨੂੰ, ਆਪਣੇ ਜੀਆਂ ਨੂੰ ਵੀ, ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ ਵੀ ਉਸ ਨਜ਼ਰ ਵਿੱਚ ਦੇਖਦਾ ਜਿਵੇਂ ਆਮ ਸਮਾਜ ਤੇ ਕਿਸੇ ਨੌਕਰ ਨੂੰ ਕੁੱਟਕ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿਣ ਲੱਗੇ ਨਿਰਤਨ ਆਦਰ ਕੋਈ ਨਾ ਦੇ। ਭਾਈ ਜੇਠਾ ਜੀ ਗਲੀਆਂ ਵਿੱਚ ਘੁੰਮਦੇ ਨੇ, ਕਿਸੇ ਨੇ ਬੁਲਾ ਕੇ ਪੁਚਕਾਰ ਕੇ ਸਿਰ ਤੇ ਪਿਆਰ ਨਹੀਂ ਦਿੰਦਾ ਕਿ ਮਾਂ ਬਾਪ ਸਿਰ ਤੇ ਵੀ ਇਹਨੂੰ ਰੋਟੀ ਦੇ ਦਿੱਤੀ ਜਾਏ। ਸਿੱਖ ਵਿਦਵਾਨ ਕਹਿੰਦੇ ਨੇ ਗਲੀਆਂ ਦੇ ਕੱਖ ਤਾਂ ਚੁੱਕ ਕੇ ਲੋਕ ਰੱਖ ਲੈਂਦੇ ਸਨ, ਪਰ ਭਾਈ ਜੇਠੇ ਨੂੰ ਕੱਖਾਂ ਤੋਂ ਵੀ ਖੋਵਾ ਲੋਕ ਜਾਣਦੇ ਸਨ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਿਰਧਨ ਆਦਰ ਕੋਈ ਨਾ ਦੇ, ਲਾਖ ਜਤਨ ਕਰ ਉਹ ਚਿੱਤ ਨਾ ਚੜ੍ਹੇ, ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਬਰਾ। ਅਮੀਰ ਦੇ ਘਰ ਜਾਏ ਉਹ ਪਿੱਠ ਘੁਮਾ ਕੇ ਮੂੰਹ ਨਾਲ ਬੋਲਦਾ ਨਹੀਂ। ਸਾਹਿਬ ਕਹਿਣ ਲੱਗੇ ਜੋ ਸਰਦਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ। ਤੇ ਕਬੀਰ ਜੀ ਅਖੀਰ ਤੇ ਤਰਵਾਸ ਦਿੰਦੇ ਨੇ, ਭਰਾਵਾ ਰੱਬ ਦੀ ਨਜ਼ਰ ਵਿੱਚ ਇਹ ਟਕਿਆਂ ਦੀ ਕੀਮਤ ਨਹੀਂ। ਕਹਿ ਕਬੀਰ ਨਿਰਧਨ ਹੈ ਸੋਈ, ਜਾਂ ਕਹਿ ਗਿਰਦੈ ਨਾ ਨਾ ਹੋਏ। ਅਸਲ ਵਿੱਚ ਗਰੀਬ ਹੋਵੇ ਜਿਹਦੇ ਕਿਰਦੇ ਵਿੱਚ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਨਹੀਂ। ਤੀਸਰਾ ਪ੍ਰਮਾਣ ਗੁਰੂ ਅਰਜਨ ਦੇਵ ਜੀ ਦਾ ਕਿ ਜਦੋਂ ਸਮਾਂ ਆ ਬਣੇ ਮੁਸੀਬਤ ਦਾ, ਆਪਣੇ ਵੀ ਛੱਡ ਕੇ ਚਲੇ ਜਾਂਦੇ। ਹਜ਼ੂਰ ਦੇ ਬਚਨ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸੜਾਓ। ਸਾਹਿਬ ਕਹਿੰਦੇ ਪਰ ਇਹਨਾਂ ਦਾ ਯਕੀਨ ਨਾ ਕਰੀ ਜਿਹੜੇ ਯਤੀਮ ਕਹਿੰਦੇ ਨੇ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਧੱਤੀ ਵਾਹ। ਹਜ਼ੂਰ ਦੀ ਬਾਣੀ ਵਿੱਚ ਬੜੇ ਬਚਨ ਮਿਲਦੇ ਨੇ ਜਿਹੜੇ ਮਨ ਨੂੰ ਟਿਕਾ ਦਿੰਦੇ ਨੇ। ਪੰਡਿਤ ਹਰਦਿਆਲ ਨੇ ਭਾਵਨ ਸਿਮਰਤ ਗ੍ਰੰਥ ਵਿੱਚ ਦੋ ਬਚਨ ਕਹੇ। ਉਹ ਕਹਿੰਦੇ ਨੇ ਬਸੰਤ ਦੀ ਰੁੱਤ ਆਵੇ ਨਾ, ਤੇ ਕਦੀ ਦੇਖਿਓ ਕਿ ਫੁੱਲਾਂ ਦੇ ਜਿਹੜੇ ਬਗੀਚੇ ਨੇ ਫੁੱਲ ਉਹਦੇ ਵਿੱਚ ਖਿੜੇ ਨੇ, ਤੇ ਕਹਿੰਦੇ ਨੇ ਭਵਰੇ ਜਿਹੜੇ ਨੇ ਖਿੜੇ ਫੁੱਲਾਂ ਤੇ ਗੁਜ਼ਾਰ ਪਾਉਂਦੇ ਨੇ। ਬਾਗ ਵਿੱਚ ਰੁੱਖ ਨੂੰ ਅੰਬਾਂ ਨੂੰ ਬੂਰ ਪੈ ਤੇ ਕੋਇਲ ਆ ਕੇ ਮਿੱਠੇ ਗੀਤ ਗਾਉਂਦੀ ਏ, ਤੇ ਉਹ ਕਹਿੰਦਾ ਗੁਰਮੁਖ ਵਿਦਵਾਨ ਕਿ ਇਹ ਕੋਇਲ ਤੇ ਭਵਰੇ ਜਿਹੜੇ ਗੁਜ਼ਾਰ ਪਾਉਂਦੇ ਨੇ, ਮਿੱਠੇ ਗੀਤ ਗਾਉਂਦੇ ਨੇ, ਇਹਨਾਂ ਨੂੰ ਕਦੀ ਇਹ ਪੁੱਛ ਲਿਆ ਕਰ ਕਿ ਜਦੋਂ ਪੱਤ ਚੜ ਦੀ ਰੁੱਤ ਆਉਂਦੀ ਏ ਉਦੋਂ ਕੋਇਲ ਤੇਰਾ ਗਲਾ ਬੰਦ ਹੋ ਜਾਂਦਾ, ਉਦੋਂ ਇਹ ਭਵਰੇ ਜਦੋਂ ਫੁੱਲਾਂ ਨੂੰ ਸੋਕਾ ਪੈਂਦਾ ਉਦੋਂ ਤੇਰੇ ਗੀਤ ਜਿਹੜੇ ਨੇ ਉਹ ਅਲੋਪ ਕਿਉਂ ਹੋ ਜਾਂਦੇ ਨੇ। ਕਹਿਣ ਲੱਗੇ ਸੰਸਾਰ ਦੀ ਫਿਤਰਤ ਇਹ ਵੇ, ਖਿੜੇ ਫੁੱਲ ਤੇ ਭਵਰੇ ਆਉਂਦੇ ਨੇ, ਪਏ ਕੋਈ ਬੂਰ ਤੇ ਕੋਇਲਾਂ ਗੀਤ ਗਾਉਂਦੀਆਂ ਨੇ, ਮਨੁੱਖ ਕੋਲ ਸੁੱਖ ਹੋਵੇ ਤੇ ਖੁਸ਼ਾਮਦਾਂ ਦੇ ਗੀਤ ਗਾਉਣ ਵਾਲੇ ਬੜੇ ਨੇ, ਮੁਸੀਬਤ ਹੀ ਪੱਤ ਝੜ ਆ ਜਾਏ ਤੇ ਆਪਣੇ ਵੀ ਛੱਡ ਕੇ ਚਲੇ ਜਾਂਦੇ। ਉਸ ਗੁਰਮੁਖ ਨੇ ਬਚਨ ਕਹਿ ਕਹਿਣ ਲੱਗੇ, ਤਰ ਮੈਂ ਫਲ ਹੇਰ ਬਿਹੰਗਮ ਕਹਿ ਗੰਨ ਆਵਤ ਹੈ ਛੱਡ ਚੋਚ ਪਸਾਰੇ। ਫਲ ਲੱਗੇ ਦੇਖ ਕੇ ਪੰਛੀ ਦੌੜੇ ਆਉਂਦੇ ਨੇ ਫਲ ਖਾਣ ਲਈ। ਕਹਿਣ ਲੱਗੇ ਨਰ ਆਪਤ ਮੈਂ ਤਰ ਦਾਹ ਲੱਗੇ, ਬੰਦਾ ਮੁਸੀਬਤ ਵਿੱਚ ਪੈ ਜਾਏ ਤੇ ਰੁੱਖ ਨੂੰ ਅੱਗ ਲੱਗ ਜਾਏ। ਨਰ ਔਰ ਬੇਹੰਗਮ ਦੂਰ ਪਧਾਰੇ, ਚਾਹੇ ਬੰਦਾ ਹੋਵੇ ਚਾਹੇ ਪੰਛੀ ਹੋਵੇ, ਜਿਹਦੇ ਘਰ ਕਿਤੇ ਗਰੀਬੀ ਦੀ ਮੁਸੀਬਤ ਦੀ ਅੱਗ ਲੱਗ ਜਾਏ ਉਹ ਗੁਰਮੁਖ ਕਹਿੰਦਾ ਸਾਰੇ ਛੱਡ ਕੇ ਚਲੇ ਜਾਂਦੇ। ਇੱਕ ਸੇਵਾ ਪੰਥੀ ਮਹਾਂਪੁਰਸ਼ ਰਾਮ ਦਿੱਤਾ ਜੀ, ਉਹਨਾਂ ਨੇ ਇੱਕ ਦੋਹਰਾ ਲਿਖਿਆ ਸੀ ਤੇ ਲਿਖਿਆ ਬੜਾ ਸਿੱਧੀ ਜੀ ਭਾਸ਼ਾ ਵਿੱਚ। ਅਰਜ਼ ਕਰ ਰਿਹਾ ਕਿ ਮੁਸੀਬਤ ਆਪ ਹੈ, ਕੋਈ ਨੇੜੇ ਨਹੀਂ ਢੁਕਦਾ। ਉਹ ਬਚਨ ਕਰਦੇ ਨੇ, ਕਹਿੰਦੇ ਨੇ ਗਰੀਬ ਜੋ ਸਾਚੀ ਕਹਿ, ਜੇ ਗਰੀਬ ਬੰਦਾ ਸੱਚੀ ਗੱਲ ਕਹਿ ਦੇਣਾ ਵੀ ਆਹ ਗੱਲ ਜੇ ਮੇਰੀ ਸੁਣ ਲਓ ਧਿਆਨ ਨਾਲ, ਕਰਦਾ ਹੋਵੇ ਦਿਹਾੜੀ, ਗਰੀਬ ਜੋ ਸਾਚੀ ਕਹਿ ਤਾਂ ਇਹਨਾ ਮਾਨੇ ਕੋਈ। ਕਹਿੰਦਾ ਅਮੀਰ ਜੋ ਝੂਠੀ ਕਹਿ, ਹਾਂਜੀ ਹਾਂਜੀ ਕੋਈ ਅਮੀਰ ਝੂਠੀ ਕਹਿੰਦੇ, ਕਹਿਣਗੇ ਬੱਲੇ ਬੱਲੇ ਗੱਲ ਕਰਨ ਵਾਲੀ ਕਮਾਲ ਕਰ ਦਿੱਤੀ। ਉਹ ਕਹਿੰਦਾ ਅਸਲ ਵਿੱਚ ਗੱਲ ਦੀ ਕੀਮਤ ਨਹੀਂ, ਕੀਮਤ ਤਾਂ ਉਹਦੇ ਚਾਰ ਟਕਿਆਂ ਦੀ ਹੈ। ਸਹਿਬ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਪੜ੍ਹੀਏ, ਲਾਹੌਰ ਦੀਆਂ ਗਲੀਆਂ ਵਿੱਚ ਮੇਰੇ ਹਜ਼ੂਰ ਨੇ ਆਪਣੇ ਸਿਰ ਤੇ ਛੋਟਾ ਜਿਹਾ ਛਿੱਕੂ ਟੋਕਰੀ ਰੱਖ ਕੇ ਘੁੰਗਣੀਆਂ ਵੇਚੀਆਂ ਤੇ ਕਿੰਨੇ ਕੁ ਦਿਨ ਗੁਜ਼ਾਰਾ ਚੱਲਦਾ। ਇੱਕ ਦਿਨ ਨਾਨੀ ਨੇ ਹੌਕਾ ਭਰ ਕੇ ਕਿਹਾ ਸੀ, ਪੁੱਤਰ ਭਾਈ ਜੇਠੇ ਨੂੰ, ਬੇਟਾ ਇੱਥੇ ਸ਼ਰੀਕਾਂ ਨੇ ਵੀ ਸਬਸਰ ਨਹੀਂ ਦੇਣਾ, ਛੱਡ ਦੇ ਲਾਹੌਰ ਨੂੰ, ਜੇ ਘੁੰਗਣੀਏ ਵੇਚ ਕੇ ਆਪਾਂ ਪੇਟ ਭਰਨਾ, ਲਾਹੌਰ ਦੀ ਧਰਤੀ ਤੋਂ ਪਿੰਡ ਬਸ ਕੇ ਆ ਜਾ ਤੇ ਕਦੀ ਤੱਕਿਓ। ਜਦੋਂ ਲਾਹੌਰੋਂ ਆਪਣੇ ਪਿਤਾ ਦੇ ਘਰ ਨੂੰ ਤਾਲਾ ਮਾਰ ਕੇ ਤੁਰੇ ਨੇ ਭਾਈ ਜੇਠਾ ਜੀ, ਪਤਾ ਨੀ ਉਸ ਵੇਲੇ ਜਿਹੜੇ ਦਰਦ ਵਾਲੇ ਕਿਰਦੇ ਸਨ ਉਹ ਬੈਰਾਗ ਵਿੱਚ ਬਹਿ ਹੋਣੇ ਨੇ ਕਿ ਭਾਈ ਅਰਦਾਸ ਦੇ ਘਰ ਨੂੰ ਅੱਜ ਤਾਲਾ ਲੱਗ ਗਿਆ। ਜਿਹੜੇ ਆਮ ਸ਼ਰੀਕ ਈਰਖਾ ਵਾਲੇ ਨੇ ਉਹ ਪ੍ਰਸੰਨ ਹੋਏ ਹੋਣੇ ਨੇ ਕਿ ਚਲੋ ਜਾਂਦਾ ਪਿਆ, ਕੰਮ ਨਿਬੜਿਆ ਇੱਕ ਘਰ ਦਾ। ਨਾਨੀ ਨੇ ਦੋਹਤੇ ਦੇ ਬਸਤਰ ਕੱਠ ਵਿੱਚ ਬੰਨੇ, ਲਾਹੌਰ ਦੀ ਧਰਤੀ ਤੋਂ ਲੈ ਕੇ ਪਿੰਡ ਬਸ ਕੇ ਆਈ। ਇੱਥੇ ਵਿਦਵਾਨ ਕਹਿੰਦੇ ਨੇ ਆਮ ਤੌਰ ਤੇ ਪਿੰਡਾਂ ਵਿੱਚ ਕਿਤੇ ਮੁਸੀਬਤ ਪਈ ਹੋਵੇ ਤੇ ਪਿੰਡ ਦੇ ਸਿਆਣੇ ਦਾਨੇ ਪ੍ਰਧਾਨੇ ਲੋਕ ਉਸ ਮੁਸੀਬਤ ਵਿੱਚ ਹਮਦਰਦੀ ਪ੍ਰਗਟ ਕਰਨ ਆਉਂਦੇ। ਜਦੋਂ ਭਾਈ ਜੇਠਾ ਜੀ ਨਾਨੀ ਨਾਲ ਆਏ ਨੇ ਪਿੰਡ ਬਸ ਕੇ ਤੇ ਬਾਬਾ ਅਮਰਦਾਸ ਵੀ ਇਸ ਘਰ ਵਿੱਚ ਪਹੁੰਚੇ ਨੇ, ਉਹਨਾਂ ਨੇ ਬਾਲ ਉਮਰ ਵਿੱਚ ਇਸ ਬੱਚੇ ਨੂੰ ਤੱਕਿਆ। ਪਰ ਬਾਬਾ ਅਮਰਦਾਸ ਜੀ ਨੂੰ ਨਾਨੀ ਨੇ ਸ਼ਬਦ ਕਹਿ ਸਨ ਕਿ ਇਸ ਦਾ ਦੁਨੀਆਂ ਤੇ ਹੁਣ ਬਾਕੀ ਕੋਈ ਰਹਿ ਨਹੀਂ ਗਿਆ, ਯਤੀਮ ਹੈ, ਮਜ਼ਦੂਰੀ ਕਰੇਗਾ ਤੇ ਆਪਣਾ ਪੇਟ ਭਰੇਗਾ। ਪਰ ਭਾਈ ਜੇਠਾ ਬਾਲ ਉਮਰ ਵਿੱਚ ਹੀ ਮਾਲਕ ਨੇ ਉਹੋ ਜਿਹੇ ਗੁਣ ਦਿੱਤੇ ਸਨ, ਜੇ ਗਰੀਬੀ ਸੀ, ਮੁਸੀਬਤ ਸੀ, ਅੰਦਰ ਦੀ ਨਿਮਰਤਾ, ਅੰਦਰ ਦਾ ਟਿਕਾ ਮੇਰੇ ਮਾਲਕ ਨੇ ਮੈਨੂੰ ਜੰਨਤ ਦਿੱਤਾ ਹੋਏ। ਸਮਾਂ ਲੰਘਿਆ, ਧੰਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਨਾਨੀ ਭਾਈ ਜੇਠੇ ਨੂੰ ਪਿੰਡ ਬਸਰ ਕੇ ਤੋਂ ਲੈ ਕੇ ਗੋਇੰਦਵਾਲ ਸਾਹਿਬ ਆ ਗਈ। ਉਹੀ ਟੋਕਰੀ ਜਿਹੜੀ ਕਦੀ ਲਾਹੌਰ ਦੀਆਂ ਗਲੀਆਂ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚਦੇ ਸਨ, ਉਹੀ ਟੋਕਰੀ ਜਿਹੜੀ ਪਿੰਡ ਬਸਰ ਕੇ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚੀਆਂ, ਅੱਜ ਉਹ ਗੋਇੰਦਵਾਲ ਦੇ ਘਾਟ ਤੇ ਬਹਿ ਗਏ ਨੇ। ਸਵੇਰੇ ਆ ਜਾਣਾ ਤੇ ਸ਼ਾਮ ਤੱਕ ਉੱਥੇ ਆਪਣੇ ਵੱਲੋਂ ਜੋ ਘੁੰਗਣੀਆਂ ਨੇ ਵੇਚ ਕੇ ਫੇਰੀ ਲਾ ਕੇ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਵੀ ਜਾਣਾ, ਜਾ ਕੇ ਹਜ਼ੂਰ ਦਾ ਦਰਬਾਰ ਦੀ ਹਾਜ਼ਰੀ ਭਰਨੀ, ਕੀਰਤਨ ਕਥਾ ਪਾਠ ਸੁਣਨਾ ਤੇ ਤੁਰ ਲੱਗਿਆ ਰਾਤ ਨੂੰ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਸੇਵਾ ਕਰਕੇ ਜਾਣਾ। ਮੌਤ ਕਦੀ ਵੀ ਕਿਸੇ ਨੂੰ ਜ਼ਿਆਦਾ ਸਮਾਂ ਅਟਕਣ ਨਹੀਂ ਦਿੰਦੀ, ਜਦੋਂ ਆ ਬਣੇ ਸਮਾਂ ਆਇਆ। ਭਾਈ ਜੇਠਾ ਜੀ ਦੀ ਨਾਨੀ ਜਿਹਨੇ ਆਪਣੀ ਖਿੱਕ ਨਾਲ ਦੋਹਤੇ ਨੂੰ ਲਾ ਕੇ ਸਾਂਭ ਕੇ ਬੈਠੀ ਸੀ, ਅੱਜ ਮਾਨੋ ਉਹਨੂੰ ਰੱਬ ਦੇ ਦਰ ਤੋਂ ਜਦੋਂ ਸਦਰਾ ਆਇਆ ਤੇ ਉਹਨੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ, ਤੁਰ ਲੱਗਿਆ, ਹੇ ਸਤਿਗੁਰੂ ਇਸ ਬੱਚੇ ਦਾ ਸੰਸਾਰ ਤੇ ਕੋਈ ਨਹੀਂ, ਜਨਮ ਦੇਣ ਵਾਲੀ ਮਾਂ ਪਿਤਾ ਪਹਿਲਾਂ ਹੀ ਸੰਸਾਰ ਤੋਂ ਜਾ ਚੁੱਕੇ ਨੇ, ਹੇ ਕਿਰਪਾਲੂ ਕਿਰਪਾ ਕਰੀ, ਤੁਹਾਨੂੰ ਗੁਰੂ ਅੰਗਦ ਸਾਹਿਬ ਕਹਿ ਕੇ ਗਏ ਨੇ, ਤੁਸੀਂ ਨਿਥਾਵਿਆਂ ਦੀ ਥਾਂ ਤੇ ਇਸ ਨੂੰ ਆਪਣੇ ਘਰ ਵਿੱਚ ਥਾਂ ਦੇ ਦੇ। ਕਿ ਦਾਤਾ ਇਹਦੀ ਓਟ ਜਿਹੜੇ ਭੈਣ ਭਰਾ ਰਿਸ਼ਤੇਦਾਰ ਸਨ ਉਹ ਵੀ ਛੱਡ ਗਏ ਨੇ, ਤੁਸੀਂ ਨਿਉਤਿਆਂ ਦੀ ਓਟ ਤੇ ਭਾਈ ਜੇਠੇ ਦੀ ਓਟ ਬਣ ਜਾਇਆ ਜੇ। ਹੇ ਸਤਿਗੁਰੂ ਤੁਸੀਂ ਨਿਤਰਿਆਂ ਦੀ ਧਿਰ ਹੋ ਤੇ ਕਿਰਪਾ ਕਰੀ ਇਸ ਭਾਈ ਜੇਠੇ ਦੀ ਧਿਰ ਬਣ ਜਾਵੀ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਦ ਭਰੇ ਇਹ ਵੇਦਨਾ ਭਰੇ ਬਚਨ ਸੁਣੇ ਤੇ ਕਹਿਣ ਲੱਗੇ, ਨਹੀਂ ਮਾਈ ਤੇਰੇ ਕੋਲ ਅੱਖਾਂ ਕੇਵਲ ਇਸ ਸੰਸਾਰ ਵਿੱਚ ਹੁਣ ਤੱਕਣ ਜੋਗੀਆਂ ਨੇ, ਤੇਰੇ ਕੋਲ ਅੱਖਾਂ ਉਹ ਨਹੀਂ ਜਿਹੜੀਆਂ ਤੱਕਣ ਕੇ ਕੱਲ ਤੇਰੇ ਦੋਤੇ ਦੇ ਸਿਰ ਤੇ ਪਤਾ ਨੀ ਕਿੰਨੀਆਂ ਕੁ ਰਹਿਮਤਾਂ ਦਾ ਮੀਂਹ ਪੈ, ਤੈਨੂੰ ਯਤੀਮ ਦਿਸਦਾ, ਪਤਾ ਨੀ ਕਿੰਨੇ ਕੁ ਯਤੀਮਾਂ ਲਈ ਇਹਨੇ ਰੋਸੀ ਬਣ ਜਾਣੇ, ਕਿੰਨੇ ਕੁ ਡਿੱਗਿਆ ਹੋਇਆ ਦਾ ਸਹਾਰਾ ਬਣ ਜਾਣੇ, ਇਹਦਾ ਨਾਮ ਲੈ ਕੇ ਤਾਂ ਪਤਾ ਨੀ ਕਿੰਨੇ ਕੁ ਭੁੱਖਿਆਂ ਨੂੰ ਦਿਨ ਰੋਟੀ ਮਿਲਣੀ ਕਰਨੀ ਹੈ। ਨਾਨੀ ਦੀ ਅਖੀਰ ਤੇ ਜਦੋਂ ਸਾਧ ਛੱਡ ਗਈ ਤੇ ਭਾਈ ਜੇਠੇ ਨੇ ਸਦਾ ਲਈ ਗੁਰੂ ਅਮਰਦਾਸ ਜੀ ਨੂੰ ਆਪਣਾ ਘਰ ਮੰਨ ਲਿਆ, ਆਪਣੇ ਅੰਦਰ ਫੈਸਲਾ ਕਰ ਲਿਆ ਕਿ ਜਿਤਨੀ ਜ਼ਿੰਦਗੀ ਹੁਣ ਹੈ ਤਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਹੀ ਬਤੀਤ ਕਰਨੀ। ਗੁਰਮੁਖੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਦੀ ਘਾਲਣਾ ਸ਼ੁਰੂ ਹੋਈ। ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕੀਤਾ। ਕਦੀ ਤੱਕ ਉਸ ਵੇਲੇ ਤਕਰੀਬਨ ਭਾਈ ਸਾਹਿਬ ਭਾਈ ਜੇਠਾ ਜੀ ਦੀ ਉਮਰ 18 ਕੁ ਸਾਲ ਦੇ ਕਰੀਬ ਸੀ ਜਿੱਦਣ ਬੀਬੀ ਭਾਨੀ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। ਅਨੰਤਕਾਰੀ ਸ਼ਬਦ ਵਰਤ ਲਈਏ, ਹਜ਼ੂਰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇਹਨਾਂ ਦੀ ਘਾਲਣਾ ਜਦੋਂ ਪੜ੍ਹਦੇ ਹਨ ਤੇ ਸਿੱਖ ਇਤਿਹਾਸਕਾਰ ਨੇ ਕਿਹਾ ਕਿ ਆਪਣੇ ਹੱਥਾਂ ਨਾਲ ਇਹ ਲੰਗਰ ਤਿਆਰ ਕਰਦੇ ਸਨ ਸੰਗਤ ਲਈ, ਆਪਣੇ ਹੱਥਾਂ ਨਾਲ ਇਹਨਾਂ ਨੇ ਭਾਂਡੇ ਮਾਂਜਣੇ, ਆਪਣੇ ਹੱਥਾਂ ਨਾਲ ਸੰਗਤ ਲਈ ਪਾਣੀ ਭਰਨਾ, ਆਪਣੇ ਹੱਥਾਂ ਨਾਲ ਸੰਗਤ ਦੇ ਜੋੜੇ ਝਾੜਨੇ। ਤੇ ਜਦੋਂ ਸਾਰੀ ਸੰਗਤ ਆਰਾਮ ਕਰਦੀ ਸੀ ਤੇ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਪੁੱਛਿਆ ਸੀ, ਭਾਈ ਬੱਲੂ ਭਾਈ ਜੇਠਾ ਨੀ ਨਜ਼ਰ ਆਉਂਦੇ? ਤੇ ਉਹਨਾਂ ਨੇ ਫਿਰ ਇੱਕ ਇੱਕ ਸੇਵਾ ਕਰੀ, ਸਤਿਗੁਰੂ ਅੰਮ੍ਰਿਤ ਵੇਲੇ ਤੇਰੇ ਦਰਬਾਰ ਦੀ ਵਿਛਾਈ ਕਰਦੇ ਨੇ, ਸੰਗਤ ਕੀਰਤਨ ਸੁਣਦੀ ਉਹ ਲੰਗਰ ਤਿਆਰ ਕਰਦੇ ਨੇ, ਸੰਗਤ ਲੰਗਰ ਛਕ ਕੇ ਜਾਂਦੀ ਉਹ ਭਾਂਡੇ ਮਾਂਜਦੇ ਨੇ, ਸੰਗਤ ਰਾਤ ਨੂੰ ਆਰਾਮ ਕਰਦੀ ਏ ਤੇ ਭਾਈ ਜੇਠਾ ਬਜ਼ੁਰਗਾਂ ਦੀ ਮੁੱਠਾ ਚਾਪੀ ਕਰਦੇ ਨੇ, ਉਹ ਬਜ਼ੁਰਗਾਂ ਦੀ ਹੱਥੀ ਸੇਵਾ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਬੱਲੂ ਜਿਹੜਾ ਮੇਰੀ ਸੰਗਤ ਦੀ ਇੰਨੀ ਭਾਵਨਾ ਨਾਲ ਸੇਵਾ ਕਰਦਾ, ਪਤਾ ਨੀ ਗੁਰੂ ਨਾਨਕ ਦੇ ਘਰੋਂ ਕਿੰਨੀਆਂ ਕੁ ਰਹਿਮਤਾਂ ਲੈ। ਬਸ ਇਹਨਾਂ ਸ਼ਬਦ ਕਹਿ ਕੇ ਚੁੱਪ ਹੋ ਗਏ। ਸਮਾਂ ਆਇਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੌਲੀ ਆਰੰਭ ਕੀਤੀ, ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਈ ਤੇ ਭਾਈ ਜੇਠਾ ਜੀ ਨੇ ਆਪਣੇ ਸਿਰ ਤੇ ਮੰਡਾਸਾ ਮਾਰ ਲਏ, ਟੋਕਰੀ ਚੁੱਕਣੀ ਏ ਮਿੱਟੀ ਦੀ ਭਰ ਕੇ ਦੂਰ ਛੱਡ ਕੇ ਆਉਣੀ। ਇੱਕ ਦਿਨ ਵੀ ਇਹ ਚਿਤਾ ਰਿਹਾ ਨਹੀਂ ਕਿ ਗੁਰੂ ਅਮਰਦਾਸ ਜੀ ਨਾਲ ਮੇਰਾ ਦੁਨਿਆਵੀ ਰਿਸ਼ਤੇਦਾਰੀ ਦਾ ਸੰਬੰਧ। ਟੋਕਰੀ ਮਿੱਟੀ ਦੀ ਢੋਣੀ ਤੇ ਮੁੱਖ ਵਿੱਚ ਕੇਵਲ ਗੁਰੂ ਗੁਰੂ ਜਪੀ ਜਾਣੇ। ਤੇ ਅੱਜ ਲਾਹੌਰ ਤੋਂ ਕੁਝ ਸੱਜਣ ਆਏ ਨੇ, ਇਹਨਾਂ ਪਤਾ ਲੱਗਾ ਕਿ ਸਾਡਾ ਜੇਠਾ ਇਸੇ ਗੋਇੰਦਵਾਲ ਵਿਆਹ ਹੈ ਜਿਹੜਾ ਸਿੱਖਾਂ ਦਾ ਗੁਰੂ ਧੰਨ ਗੁਰੂ ਅਮਰਦਾਸ ਹੈ, ਉਹਦੇ ਨਾਲ ਸਾਡੀ ਕੁੜਮਾ ਚਾਰੀ। ਇੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਉਹ ਲੋਕ ਆਏ, ਕਹਿੰਦੇ ਨੇ ਰਾਤ ਗੋਇੰਦਵਾਲ ਰਹਾਂਗੇ, ਸਵੇਰੇ ਅੱਗੇ ਜਾਣਾ, ਰਾਤ ਘੱਟੋ ਘੱਟ ਇੱਥੇ ਦੇਖੀਏ ਤਾਂ ਸਹੀ, ਉੱਥੇ ਤਾਂ ਘੁੰਗਣੀਆਂ ਵੇਚ ਕੇ ਪੇਟ ਭਰਦਾ ਸੀ, ਇੱਥੇ ਕੀ ਕਰਦਾ ਪਏ? ਜਦੋਂ ਇਹ ਸੱਜਣ ਤੁਰੇ, ਰੱਬੀ ਤੌਰ ਤੇ ਸਬਾਬੀ ਇਹ ਬਣ ਗਏ ਕਿ ਇੱਧਰੋਂ ਇਹ ਪਿੰਡ ਵਿੱਚ ਪ੍ਰਵੇਸ਼ ਪੈ ਕਰਦੇ ਨੇ ਤੇ ਉੱਧਰੋਂ ਭਾਈ ਜੇਠਾ ਜੀ ਸਿਰ ਤੇ ਟੋਕਰੀ ਚੁੱਕ ਕੇ ਮਿੱਟੀ ਦੀ, ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਭਰੇ ਨੇ, ਤੇ ਟੋਕਰੀ ਚੁੱਕ ਕੇ ਜਦੋਂ ਬਾਹਰ ਸੱਜਣ ਗਏ ਤੇ ਇਸ ਕਾਫਲੇ ਨੇ ਦੇਖ ਕੇ ਰੁਕ ਗਏ ਵੀ ਇਹਨੂੰ ਪੁੱਛੀਏ ਨੌਜਵਾਨ ਨੂੰ ਕਿ ਭਾਈ ਜੇਠੇ ਦਾ ਘਰ ਕਿਹੜੇ ਪਾਸੇ, ਮਿੱਟੀ ਵਿੱਚ ਭਰਿਆ ਸਰੀਰ ਪਹਿਚਾਣਿਆ ਨਾ ਗਿਆ। ਜਦੋਂ ਟੋਕਰੀ ਸੱਜੀ ਤੇ ਭਾਈ ਜੇਠਾ ਜੀ ਨੇ ਗੁਰੂ ਰਾਮਦਾਸ ਜੀ ਨੇ ਪਹਿਚਾਣ ਲਿਆ ਕਿ ਇਹ ਮੇਰੇ ਬਜ਼ੁਰਗ ਚਾਚੇ ਤਾਏ ਰਿਸ਼ਤੇਦਾਰ ਨੇ। ਟੋਕਰੀ ਰੱਖ ਕੇ ਬਜ਼ੁਰਗ ਦੇ ਪੈਰਾਂ ਨੂੰ ਜਦੋਂ ਹੱਥ ਲਾਇਆ ਤੇ ਕਹਿੰਦੇ ਇੱਕੋ ਦਮ ਦੇਖ ਕੇ ਉਹ ਸੜ ਬਲ ਗਿਆ। ਉਹਨੇ ਜਿਹੜੇ ਸ਼ਬਦ ਵਰਤੇ, ਮੇਰੇ ਦਾਤਿਆ ਪਤਾ ਨੀ ਜਦੋਂ ਤੂੰ ਰਹਿਮਤ ਕਰਨਾ ਤੇ ਕਿੰਨੀਆਂ ਕੁ ਦੁਨੀਆਂ ਵਿੱਚ ਠੋਕਰਾਂ ਪੈਣ ਤਾਂ ਤੂੰ ਰਹਿਮਤ ਨਾਲ ਝੋਰੀ ਭਰ ਦੇ। ਉਹਨੇ ਜਿਹੜੇ ਸ਼ਬਦ ਵਰਤੇ, ਕੋਈ ਪਿਆਰ ਨਹੀਂ, कोई हमदर्दी नहीं। सीधे गुरु अमरदास जी के चरणों में पहुंचे तो उते शब्द वरते सन, कहते ने के अमरदास गुरु जी नू के असी कहने शब्द की वरते, कहने ये नरभागा साडी कुल विच पैदा क्यों हो गया। भाई संतोख सिंह ने शब्द वरते साख संबंधी, कहने ये नरभागा साडी कुल विच क्यों जमे है। ते विचो एक ने आवाज दिती, जन्म देर तो बाद मां की मौत हो गई, पिता चलाना कर गया, जे मौत दो नू लै गई सी घटो घट इनू भी लै जाती, साडी कुल का नक ते ना बढ़ता। जदो इन्हें शब्द कहते गुरु अमरदास विचों बोल पे, हजूर कहते ने भाई सजनों इन्हें कोई माड़ा कर्म ते नहीं किया, तुहाडी कुल नू कलंकित किया, कोई दाग लाया। कहिंदे ने एतू वड्डा दाग की है कि तुसी जवाई बना के एदे सिर ते मिट्टी दियां टोकरियां टकवा के एदे तो मजदूरी को करा दे हो। एक ने झंझोड़ के क्या जेठिया, जे टोकरियां ढोनिया सन ते किते लाहौर की धरती ते दिहाड़ी मजदूरी कर लेंदो, जरूर अपनी कुल का नक वढ़ाना सी सहुरियां कर टोकरी चोके। उस वक्त गुरु रामदास कुछ नहीं बोले, सिर्फ नीवी पा के जमीन ते नजर गडा के सिर्फ रो दिता। ते गुरु अमरदास जी ने एक शब्द कहे, कहिंदे ने तुसी कहिंदे हो इहदे सिर ते टोकरी ये नभागा साडी कुल विच जमे। गुरु अमरदास कहिंदे ने जे तुहाडी कुल विच ए ना पैदा हुंदा ते तुहाडी सारी कुल नरकां नूं चली जाणी सी, इहदे सिर ते मिट्टी दी टोकरी चुक चुक के वेखण वालिओ तुहाडे कोल नजर नहीं, तुहानूं मिट्टी दी टोकरी नजर हुंदी है। पुछो कदी बाबे बुढ़े नूं ओहदे कोल वेखण दी अख है, पुछो मेरे तो मैं तुहानूं दसां इहदे सिर ते मिट्टी दी टोकरी नहीं। जदो एक टोकरी चुक के तुरदा ते जिन्हां दे अंदर दे नेत्र खुले ने उन्हां नूं इंज प्रतीत हुंदा कि गुरु नानक दा छत्र इहदे सिर ते चुलदा पिआ। उत्थे कवि जी ने शब्द वरते ने, कहन लगे इह भी जन्मियो वंश हमारे, इहदा ते साडी कुल विच क्यों पैदा हो गया। इह भी जन्मियो वंश हमारे, लाज गवाई सर्व प्रकारे, पिटके परे सदन को त्यागा, घर ससुराल बस्यो निरभागा। शब्द की वरते निरभागा, कहन लगे इसने तो सिर माटी पाई, करो विचार ना तुम उचताई, इन्हें सिर ते मिट्टी पाली है, तुसी ता स्याणे सो। ते गुरु अमरदास कहने जे ए वंश जन्म ने धारे, गिरत नरक में पितर तुम्हारे, जे किते भाई जेठा तुहाडी कुल विच ना आउंदा ते तुहाडे पितरां नूं भी किसे नरकां विचों नहीं सी कढ़। सिर्फ इशारा सी, भाई जेठा जी शाम नूं एकांत विच गुरु अमरदास जी नूं मिले ते चरण पकड़ के कहिंदे ने दातिया, उन्हां नूं समझ कोई नहीं कि तेरे घर अंदर रहमतां किन्नियां कु ने, सतगुरु मैं सोचना वा पता नहीं मेरे बदले किन्नू किन्नू अजे कबूल सहड़े पैने ने, जे मैं ही ना हुंदा ते शायद इन्ने सख्त बोल तेरे सामने कोई बोलदा, कृपा करके बच दई। ते तन गुरु अमरदास जी ने सेचल नेत्रां नाल छाती न ला के क्या बेटा, इन्हां लोकां नूं समझ कोई नहीं कि तेरे अंदर गुरु नानक दी रहमत किवें टिकदी पई। समा लंघिया प्यारिओ, सेवा करी गए नी, आखीर ते तन गुरु अमरदास दे घर विच प्रवान पाउण दा वेला आए। साहिब दी बाणी वल तुरना अगे ते पट्टां दे सवैयां वल, तन गुरु अमरदास सच्चे पातशाह जी ने थड़े बणवाने शुरू कीते, दोनों जवाई बना दे नी। मुक्ति गल की एक ने इस गलों इनकार कर दिता सी बनाण तो वड्डे भाई रामे ने, कहिंदा सतगुरु तुहाडी उम्र ज्यादा है, तुसी जो सवेरे कहिंदे हो ओह भुल जांदे हो, मैं कल नूं थड़ा नहीं बनाना, मैं तां उसे तरह बनाना तुसी शाम नूं ढवा दिंदे हो, मैं चीक बनाना तुसी भुलदे हो। पर भाई जेठा जी सत दिन निरंतर बनाते रहे ते सतवें दिन गुरु अमरदास जी ने आके क्या कहन लगे, भाई जी मेरी मर्जी दा खड़ा बनिया नहीं, टा दे इन्हां नूं। ते कहिंदे ने शब्द कुछ नहीं बोलिया, गुरु अमरदास दे चरणां विच डिग पए, कहिंदे ने खे मेरे दातार ए खड़ा तेरी मर्जी दा बनना भी नहीं। हजूर पुछदे ने क्यों, कहन लगे सतगुरु मैं इन्ना भुलक्कड़ हां, ਜੋ ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਂਦਾ ਵਾਂ, ਇਹ ਛੜਾ ਮੇਰੀ ਸਮਝ ਵਿੱਚੋਂ ਨਹੀਂ ਉਹ ਬਣਨਾ, ਜੇ ਬਣਵਾਉਣਾ ਤੇ ਆਪ ਕਿਰਪਾ ਕਰਕੇ ਵਿੱਚ ਵਰਤ ਕੇ ਬਣਾ ਲਓ। ਆਪ ਕਦੀ ਜਾਓ ਬੋਲੀ ਬੌਲੀ ਸਾਹਿਬ ਦੇ ਸੱਜੇ ਹੱਥ ਇੱਕ ਗੁੰਬਦ ਬਣਿਆ ਛੋਟੀ ਜੀ ਪਾਲਕੀ ਨੂੰ ਮੰਗ, ਇਹ ਉਹੀ ਥੜਾ ਹੈ ਜਿਹੜਾ ਭਾਈ ਜੇਠਾ ਜੀ ਗੁਰੂ ਰਾਮਦਾਸ ਬਣਾਉਂਦੇ ਰਹੇ, ਸੱਤ ਦਿਨ ਬਣਾਏ। ਹੁਣ ਤੱਕਿਓ ਕਿ ਭਾਈ ਰਾਮਾ ਕਹਿੰਦਾ ਤੁਸੀਂ ਭੁੱਲ ਜਾਂਦੇ ਹੋ ਮੈਨੂੰ ਯਾਦ ਰਹਿੰਦਾ ਹੈ, ਪਰ ਗੁਰੂ ਰਾਮਦਾਸ ਕਹਿੰਦੇ ਨੇ ਦਾਤਾ ਮੈਂ ਭੁੱਲ ਜਾਣਾ। ਉਹ ਤਾਂ ਗੁਰੂ ਬਣ ਕੇ ਵੀ ਕਹਿੰਦੇ ਨੇ ਮੇਰੇ ਸਤਿਗੁਰੂ ਖਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ। ਇਹ ਧੰਨ ਗੁਰੂ ਰਾਮਦਾਸ ਦੇ ਬਚਨ ਨੇ, ਕਹਿੰਦੇ ਨੇ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ। ਤਾਂ ਸ਼ਬਦ ਕਹਿੰਦੇ ਨੇ ਦਾਤਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲੈ ਗੁਰ ਚਾਲੀ, ਕਿਵੇਂ ਤੁਰਾਂਗਾ ਤੇਰੇ ਰਸਤੇ ਦਰ ਦੱਸੇ ਤੇ ਮੇਰੇ ਕੋਲ ਅੱਖ ਹੀ ਨਹੀਂ ਦੇਖਣ ਵਾਲੀਆਂ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਇੱਥੇ ਕਹਿੰਦੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲੈ ਗੁਰ ਚਾਲੀ। ਗੁਰੂ ਅਮਰਦਾਸ ਜੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ। ਗੁਰੂ ਬਣ ਕੇ ਵੀ ਕਹਿੰਦੇ ਹਮ ਮੂਰਖ ਮੁਗਧ ਸ਼ਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਗੁਰੂ ਬਣ ਕੇ ਵੀ ਕਹਿੰਦੇ ਜਿਉ ਭਾਵੈ ਤਿਉ ਰਾਤ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਬਿਗਾੜੈ ਦਿਨ ਰਾਤ ਖੇ ਦਾਤਾ। ਇੱਕ ਖਿਨ ਨਹੀਂ ਮੈਂ ਸਵੇਰੇ ਤੇ ਸ਼ਾਮ ਭੁੱਲਣਾ, ਖਿਨ ਖਿਨ ਭੁੱਲਣਾ ਨਾ, ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਰੋਟ ਪੈ। ਬਾਬੇ ਬੁੱਢੇ ਨੂੰ ਆਵਾਜ਼ ਦਿੱਤੀ ਬਾਬਾ ਜੀ ਭਾਈ ਜੇਠੇ ਨੂੰ ਨਿਰਮਲ ਜਲ ਵਿੱਚ ਇਸ਼ਨਾਨ ਕਰਾ, ਇਸ਼ਨਾਨ ਕਰਾ ਕੇ ਸੁੰਦਰ ਪੁਰਚਾਪ ਪਹਿਨਾ ਦਿੱਤੀ ਜਾਏ। ਅੱਜ ਤੱਕੋ ਸੰਸਾਰ ਦੇ ਲੋਕੋ ਜਿਸ ਨੂੰ ਲੋਕ ਕਦੀ ਯਤੀਮ ਕਹਿੰਦੇ ਸਨ, ਜਿਸ ਨੂੰ ਆਪਣੇ ਵੀ ਛੱਡ ਗਏ, ਭਾਈ ਜੇਠਾ ਜੀ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸੁੰਦਰ ਵਸਤਰ ਪਾ ਕੇ ਜਦੋਂ ਦਰਬਾਰ ਵਿੱਚ ਆਏ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਕੇਵਲ ਉਦਾਹਰਨ ਐਸੀ ਮਿਲਦੀ ਏ ਜਿਹੜੀ ਗੁਰਗੱਦੀ ਦਿੰਦਿਆਂ ਅੱਖੀ ਵੇਖਿਆ ਤੇ ਉਹਨੂੰ ਪਰਤ ਕੇ ਦਰਜ ਕਰਕੇ ਗਏ। ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਦੇ ਪੜਪੋਤੇ, ਉਹ ਕਹਿੰਦੇ ਨੇ ਜਦੋਂ ਗੁਰੂ ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਲਿਆਂਦਾ ਤੇ ਗੁਰੂ ਅਮਰਦਾਸ ਜੀ ਨੇ ਉਸ ਵਕਤ ਦੋਨੋਂ ਪੁੱਤਰ ਕੋਲ ਸੱਦੇ, ਦੋਨੋਂ ਧੀਆਂ ਕੋਲ ਬੁਲਾਈਆਂ। ਗੁਰੂ ਅਮਰਦਾਸ ਜੀ ਨੇ ਆਪਣੇ ਭਰਾ ਦੇ ਪੁੱਤਰ ਸੱਦੇ, ਗੁਰੂ ਅਮਰਦਾਸ ਜੀ ਨੇ ਸਿੱਖ ਸੱਦੇ ਤੇ ਸਾਰਿਆਂ ਨੂੰ ਬੁਲਾ ਕੇ ਇੱਕ ਤਾਂ ਗੱਲ ਕਹੀ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਤੇ ਦੂਜਾ ਕੀ ਬਚਨ ਕੀਤਾ ਕਹਿੰਦੇ ਨੇ ਆਪ ਉੱਠੇ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਸਿੰਘਾਸਨ ਤੇ ਬਿਠਾ ਕੇ ਮੱਥਾ ਟੇਕ ਕੇ ਕਿਹਾ ਜਿਹੜਾ ਮੇਰਾ ਪੁੱਤਰ ਤੇ ਮੇਰਾ ਸਿੱਖ ਹੈ ਮੇਰੇ ਨੇਤਰਾਂ ਦੇ ਸਾਹਮਣੇ ਗੁਰੂ ਰਾਮਦਾਸ ਨੂੰ ਮੱਥਾ ਟੇਕੇ। ਉੱਥੇ ਬਚਨ ਕਹੇ ਨੇ ਬਾਬੇ ਸੁੰਦਰ ਨੇ ਕਹਿੰਦੇ ਸਤਿਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਸਿਰਫ ਜਿਹੜੀਆਂ ਪੰਕਤੀਆਂ ਅਰਜ਼ ਕਰਨੀਆਂ ਨੇ ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੁੰਦੇ। ਬਾਬਾ ਸੁੰਦਰ ਜੀ ਇਹ ਕਹਿ ਰਹੇ ਨੇ ਕਹਿੰਦੇ ਨੇ ਕਿ ਮੇਰੇ ਪੜਦਾਦੇ ਨੇ ਪ੍ਰਤੱਖ ਹੁੰਦੇ ਦਾ ਅਰਥ ਕਰਾਂਗੇ ਕਿ ਗੁਰੂ ਅਮਰਦਾਸ ਜੀ ਅਜੇ ਸਰੀਰ ਵਿੱਚ ਕਹਿਣ ਨੇ, ਸਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ, ਰਾਜ ਦਰ ਤੇ ਗੁਰਤਾ ਗੱਦੀ ਦੀ ਵਡਿਆਈ ਆਪਣੀਆਂ ਅੱਖਾਂ ਸਾਹਮਣੇ ਆਪਣੇ ਹੱਥੀ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਸਤਿਗੁਰੂ ਪ੍ਰਤੱਖ ਹੁੰਦੇ ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਪੈਰੀ ਪਾਇਆ ਦਾ ਮਤਲਬ ਇਹ ਹੋਇਆ ਕਿ ਆਪ ਖਲੋ ਕੇ ਕਹਿੰਦੇ ਨੇ ਜੇ ਮੈਂ ਮੱਥਾ ਟੇਕਣਾ ਪਿਆ ਮੇਰੇ ਪੁੱਤਰੋ ਮੇਰੇ ਸਿੱਖੋ ਮੇਰੇ ਰਿਸ਼ਤੇਦਾਰੋ, ਜੇ ਮੇਰੀ ਖੁਸ਼ੀ ਲੈ ਕੇ ਦੇ ਤੇ ਮੇਰੇ ਸਾਹਮਣੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੋ। ਉੱਥੇ ਤਿੰਨ ਪ੍ਰਮਾਣ ਦਿੱਤੇ ਨੇ ਬਾਬੇ ਸੁੰਦਰ ਨੇ। ਪਹਿਲਾਂ ਤਾਂ ਇਹ ਦਿੱਤਾ ਕਿ ਸਤਿਗੁਰੂ ਪ੍ਰਤੱਖ ਹੁੰਦੇ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੱਗੇ ਫਿਰ ਕਹਿੰਦੇ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀ। ਤਿੰਨ ਵਾਰੀ ਸ਼ਬਦ ਗੁਰੂ ਰਾਮਦਾਸ ਲਈ ਵਰਤੇ। ਕਹਿੰਦੇ ਨੇ ਮੇਰੇ ਪਰਮੇਸ਼ਵਰ ਨੂੰ ਪਾਇਆ ਤੇ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਨੂੰ ਦਵਾਏ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀ ਉਹ ਰਾਮਦਾਸ ਸੋਢੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨ ਜੀ ਉਹ। ਇੱਥੇ ਤੇ ਬਾਬਾ ਸੁੰਦਰ ਕਹਿੰਦੇ ਨੇ ਜਿਹੜਾ ਤਿਲਕ ਦਿੱਤਾ ਉਹ ਗੁਰੂ ਕੇ ਸ਼ਬਦ ਦਾ ਸੀ ਤੇ ਨਾਲ ਸ਼ਬਦ ਵਰਤਿਆ ਨਿਸ਼ਾਨ, ਨਿਸ਼ਾਨਦਾਰ ਤੇ ਉਹ ਰਾਹਦਾਰੀ, ਉਸ ਨਿਸ਼ਾਨ ਨੂੰ ਕੋਈ ਲੋਕ ਤੇ ਪਰਲੋਕ ਵਿੱਚ ਮਿਟਾ ਨਹੀਂ ਸਕਦਾ, ਆਮ ਤਿਲਕ ਤਾਂ ਮਿਟ ਜਾਂਦਾ। ਤੀਜੀ ਗੱਲ ਕਹੀ ਬਾਬੇ ਸੁੰਦਰ ਨੇ, ਕਹਿੰਦੇ ਨੇ ਜਦੋਂ ਇਹ ਕਿਹਾ ਨਾ ਮੱਥਾ ਟੇਕੋ, ਕਹਿੰਦੇ ਨੇ ਉਸ ਵੇਲੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ, ਫਿਰ ਬਾਬਾ ਬੁੱਢਾ ਸਾਹਿਬ। ਇੱਕ ਰੀਤ ਸੀ ਗੁਰਗੱਦੀ ਦੇਵ ਦੀ, ਪਹਿਲਾਂ ਗੁਰੂ ਸਾਹਿਬ ਆਪ ਮੱਥਾ ਟੇਕਦੇ ਸਨ, ਫਿਰ ਭਾਈ ਬੁੱਢਾ ਟੇਕਦਾ ਸੀ, ਤੇ ਜਦੋਂ ਬਾਬਾ ਬੁੱਢਾ ਮੱਥਾ ਟੇਕ ਦਿੰਦਾ ਸੀ ਤੇ ਯਕੀਨ ਹੋ ਜਾਂਦਾ ਸੀ ਸਿੱਖੋ ਤੁਸੀਂ ਗੁਰੂ ਇਸੇ ਨੂੰ ਮੰਨਣਾ ਜਿਹਦੇ ਚਰਨਾਂ ਵਿੱਚ ਬਾਬਾ ਬੁੱਢਾ ਜੀ ਝੁਕੇ। ਗੁਰੂ ਅਮਰਦਾਸ ਤੋਂ ਬਾਅਦ ਬਾਬਾ ਬੁੱਢਾ ਜੀ ਝੁਕੇ ਤੇ ਸਭ ਤੋਂ ਪਹਿਲਾਂ ਫਿਰ ਪੁੱਤਰ ਉੱਠਿਆ ਮੋਹਰੀ, ਉਹਨੇ ਦੋਨੋਂ ਹੱਥ ਜੋੜ ਕੇ ਕਿਹਾ ਪਿਤਾ ਜੀ ਅਸੀਂ ਭਰੀ ਸੰਗਤ। ਫਿਰ ਭਾਈ ਬੁੱਢਾ ਟੇਕਦਾ ਸੀ ਤੇ ਜਦੋਂ ਬਾਬਾ ਬੁੱਢਾ ਮੱਥਾ ਟੇਕ ਦਿੰਦਾ ਸੀ ਤੇ ਯਕੀਨ ਹੋ ਜਾਂਦਾ ਸੀ ਸਿੱਖੋ ਤੁਸੀਂ ਗੁਰੂ ਇਸੇ ਨੂੰ ਮੰਨਣਾ ਜਿਹਦੇ ਚਰਨਾਂ ਵਿੱਚ ਬਾਬਾ ਬੁੱਢਾ ਜੀ ਝੁਕੇ। ਗੁਰੂ ਅਮਰਦਾਸ ਤੋਂ ਬਾਅਦ ਬਾਬਾ ਬੁੱਢਾ ਜੀ ਝੁਕੇ ਤੇ ਸਭ ਤੋਂ ਪਹਿਲਾਂ ਫਿਰ ਪੁੱਤਰ ਉੱਠਿਆ ਮੋਹਰੀ, ਉਹਨੇ ਦੋਨੋਂ ਹੱਥ ਜੋੜ ਕੇ ਕਿਹਾ ਪਿਤਾ ਜੀ ਅਸੀਂ ਭਰੀ ਸੰਗਤ ਵਿੱਚ ਕਹਿੰਦੇ ਹਾਂ। ਵੇਖੋ ਗੁਰੂ ਅਮਰਦਾਸ ਜੀ ਦਾ ਢੰਗ ਤਰੀਕਾ, ਮਤਾਂ ਕੱਲ ਨੂੰ ਪੁੱਤਰ ਦਾਵਾ ਕਰਕੇ ਕਹਿਣ ਕਿ ਅਸੀਂ ਗੁਰੂ ਅਮਰਦਾਸ ਦਾ ਖੂਨ ਆ, ਭਤੀਜੇ ਕਿਤੇ ਗੱਦੀ ਲਾ ਕੇ ਬਹਿ ਜਾਣ ਅਸੀਂ ਗੁਰੂ ਅਮਰਦਾਸ ਦੇ ਖੂਨ ਆ, ਕਿਤੇ ਧੀਆਂ ਅੱਗੇ ਦੋਤਰੇ ਨਾ ਆਪਣਾ ਦਾਵਾ ਕਰਨ। ਅੱਜ ਦੀ ਘੜੀ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਹੁੰਦਿਆਂ ਮੇਰੇ ਸਾਹਮਣੇ ਮੱਥਾ ਗੁਰੂ ਰਾਮਦਾਸ ਨੂੰ ਟੇਕੋ। ਇੱਥੇ ਫਿਰ ਕਹਿੰਦੇ ਨੇ ਕਿ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਕੋਈ ਸ਼ਬਦ ਸੱਚ ਨਿਸ਼ਾਨ ਜੀਓ। ਜਦੋਂ ਤਿਲਕ ਦਿੱਤਾ ਫਿਰ ਹੋਇਆ ਕਿ ਸਭ ਤੋਂ ਪਹਿਲਾਂ ਕਿ ਬਾਬਾ ਮੋਹਰੀ ਜੀ ਉੱਠੇ ਨੇ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਭਾਈ ਜੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੇਖ ਕੇ ਕਹਿੰਦਾ ਤੁਸੀਂ ਗੁਰੂ ਅਸੀਂ ਤੇਰੇ ਸਿੱਖ, ਰਾਮਦਾਸ ਪੈਰੀ ਪਾਏ ਜੀਓ, ਸਭ ਪਵੇਂ ਪੈਰੀ ਸਤ ਗੁਰੂ ਕੇਰੀ। ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਅਮਰਦਾਸ ਨੇ ਆਪਣੇ ਆਪ ਨੂੰ ਟਿਕਾਇਆ ਸਾਰੇ ਝੁੱਕ ਗਏ। ਕਹਿੰਦੇ ਕੋਈ ਕਰ ਪਖੀਲੀ ਨਿਵੇ ਨਾਈ, ਇਹਦਾ ਮਤਲਬ ਕਿਸੇ ਨੇ ਮਜ਼ਾਕ ਟਿੱਚਰ ਕੀਤੀ ਹੋਣੀ ਹੈ ਕਿ ਕੱਲ ਤੱਕ ਤਾਂ ਇਹਨੂੰ ਰੋਟੀ ਕੋਈ ਨਹੀਂ ਸੀ ਦਿੰਦਾ, ਸਾਡੇ ਘਰ ਟੋਕਰੀਆਂ ਢੋਂਦਾ ਸੀ, ਅੱਜ ਅਸੀਂ ਮੱਥੇ ਟੇਕੀਏ। ਤੇ ਗੁਰੂ ਅਮਰਦਾਸ ਨੇ ਹਦਾਇਤ ਕੀਤੀ ਕੋਈ ਕਰ ਪਖੀਲੀ ਨਿਵੇ ਨਾਈ, ਫਿਰ ਸਤਿਗੁਰੂ ਆਣ ਨਿਭਾਇਆ। ਤੇ ਜਦੋਂ ਕਿਸੇ ਨੇ ਕਿਹਾ ਵੀ ਗੁਰਤਾ ਗੱਦੀ ਪੁੱਤਰਾਂ ਨੂੰ ਕਿਉਂ ਨਹੀਂ, ਤੇ ਕਹਿੰਦੇ ਹਰ ਬੁਰਾ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ। ਕਹਿੰਦੇ ਪੁੱਤਰੋ ਇਹ ਗੱਦੀ ਕੋਈ ਆਮ ਨਹੀਂ, ਇਹ ਰੱਬ ਦੀ ਦਰਗਾਹ ਵਿੱਚੋਂ ਲਿਖਿਆ ਸੀ ਕਿ ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸਾਂ ਕਰ ਆਵੇ। ਕਹਿੰਦੇ ਜਿਹਦਾ ਦੇਣਾ ਬਣਦਾ ਗੱਦੀ ਉਹਦੇ ਕੋਲ ਹੀ ਜਾਣਾ। ਕਹਿੰਦੇ ਨੇ ਕਿ ਕੋਈ ਕਰ ਪਖੀਲੀ ਨਿਵੇ ਨਾਈ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ। ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ, ਸਾਰੀ ਦੁਨੀਆ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕ ਗਈ। ਇੱਥੇ ਸਾਰੇ ਵਿਦਵਾਨਾਂ ਨੇ ਇਸ ਗੱਲ ਨੂੰ ਅੱਖਾਂ ਤੋਂ ਓਹਲੇ ਨਹੀਂ ਕੀਤਾ। ਆਮ ਤੌਰ ਤੇ ਬੰਦੇ ਦੀ ਫਿਤਰਤ ਹੈ, ਲੱਕੜ ਦੀ ਪੌੜੀ ਲਾ ਕੇ ਮਕਾਨ ਦੀ ਛੱਤ ਤੇ ਜਦੋਂ ਚੜ੍ਹਨੇ ਹਨ, ਕੋਈ ਵੀ ਪੌੜੀ ਹੋਵੇ ਜਦੋਂ ਚੜ੍ਹਨੇ ਹਾਂ, ਉਦੋਂ ਸਾਡਾ ਪੂਰੇ ਦਾ ਪੂਰਾ ਜਿਹੜਾ ਧਿਆਨ ਹੈ ਉਹਨਾਂ ਡੰਡਿਆਂ ਵੱਲ, ਉਹਨਾਂ ਸਟੈਪ ਵੱਲ, ਤੇ ਜਦੋਂ ਅਸੀਂ ਚੜ੍ਹ ਜਾਂਦੇ ਹਾਂ ਉਸੇ ਪੌੜੀ ਵਾਲੀ ਪਿੱਠ ਕਰ ਲਈ। ਆਮ ਤੌਰ ਤੇ ਲੋਕ ਪਦਵੀ ਤੇ ਜਾਣ ਲਈ ਡੰਡੇ ਤੇ ਪੌੜੀ ਨੂੰ ਵਰਤਦੇ ਨੇ, ਤੇ ਜਿੱਦਣ ਪਦਵੀ ਮਿਲ ਜਾਏ ਉਸੇ ਜਿਸ ਪੌੜੀ ਨੇ ਚੜ੍ਹਾਇਆ ਉਧਰ ਪਿੱਠ ਕਰ ਲੈਂਦੇ ਨੇ। ਪਰ ਕੇਵਲ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਦੋਂ ਤਖ਼ਤ ਤੇ ਬੈਠੇ ਨੇ, ਸਿੱਖ ਵਿਦਵਾਨ ਕਹਿੰਦੇ ਨੇ ਉਦਨ ਗੁਰੂ ਰਾਮਦਾਸ ਦੇ ਅੰਦਰ ਇੰਨਾ ਕੁ ਬੈਰਾਗ ਠਾਠਾ ਮਾਰਦਾ ਸੀ ਕਿ ਸਾਰਾ ਦਾੜਾ ਗੁਰੂ ਰਾਮਦਾਸ ਜੀ ਦਾ ਲੀਰ ਨਾਲ ਭਿੱਜ ਗਿਆ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਿਰ ਬਾਹੋਂ ਫੜ ਕੇ ਇਹ ਨਹੀਂ ਕਿਹਾ ਸੀ ਅੱਜ ਤਾਂ ਗੁਰੂ ਨਾਨਕ ਸਾਹਿਬ ਦਾ ਤਖ਼ਤ ਮਿਲ ਗਏ, ਅੱਜ ਤਾਂ ਗੁਰੂ ਨਾਨਕ ਜੀ ਦੀ ਕਿਰਪਾ ਮਿਲ ਗਈ, ਤੇ ਪਤਾ ਨੇ ਇੱਕ ਸ਼ਬਦ ਕਿਹਾ ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਬ ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀ ਕਿਛ ਕਤੀ ਨਾ ਜਾਈ ਸੋਟੀ ਸ੍ਰੀ ਸਗਲ ਸ੍ਰਿਸ਼ਟ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਿਡਾ ਧੰਨ ਗੁਰੂ ਰਾਮਦਾਸ ਜੀ ਨੂੰ ਅੱਜ ਵਡਿਆਈ ਮਿਲੀ ਜਦੋਂ ਪੁੱਛਿਆ ਕਿ ਕੀ ਕਾਰਨ ਤੇ ਧੰਨ ਗੁਰੂ ਰਾਮਦਾਸ ਸਾਹਿਬ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ ਗੁਰੂ ਅਮਰਦਾਸ ਨੇ ਪੁੱਛਿਆ ਕਿ ਅੱਜ ਇੰਨਾ ਬੈਰਾਗ ਕਿਉਂ ਬਸ ਚੇਤੇ ਰੱਖਿਓ ਜਿਹੜੇ ਸ਼ੁਕਰ ਕਰਨ ਵਾਲੇ ਨੇ ਉਹਨਾਂ ਨੂੰ ਉਹ ਜ਼ਿੰਦਗੀ ਦੇ ਦਿਨ ਕਦੀ ਨਹੀਂ ਭੁੱਲਦੇ ਜਦੋਂ ਠੋਕਰਾਂ ਵੱਜੀਆਂ ਹੋਣ ਕਹਿੰਦੇ ਨੇ ਸਤਿਗੁਰੂ ਅੱਜ ਜਦੋਂ ਤੇਰੇ ਧਰਮ ਨੂੰ ਦੇਖਣਾ ਤੇ ਆਪਣੇ ਅਤੀਤ ਪਿਛੋਕੜ ਨੂੰ ਝਾਤੀ ਮਾਰਨਾ ਬੜਾ ਯਤਨ ਕੀਤਾ ਸੀ ਅੱਜ ਰੋਕ ਕੇ ਰੱਖਾਂ ਕਹਿੰਦੇ ਨੇ ਮੈਂ ਭਰੀ ਸੰਗਤ ਵਿੱਚ ਕਹਿੰਦਾ ਮੇਰੇ ਸਾਈਆਂ ਦਾਰਦ ਦੇਖ ਸਭ ਕੋ ਹੱਸੈ ਭਗਤ ਰਵਿਦਾਸ ਜੀ ਦਾ ਵਚਨ ਮੈਨੂੰ ਗਰੀਬ ਤੇ ਯਤੀਮ ਵੇਖ ਕੇ ਕਿੰਨੇ ਨੀ ਠੋਕਰਾਂ ਮਾਰੀਆਂ ਮੈਨੂੰ ਗਰੀਬ ਤੇ ਯਤੀਮ ਦੇਖ ਕੇ ਆਪਣੇ ਵੀ ਤੇਰੇ ਮੂੰਹ ਤੇ ਨਿੰਦ ਕੇ ਗਏ ਮੈਂ ਉਹ ਵੀ ਅੱਖਰ ਸੁਣੇ ਮੈਨੂੰ ਲੋਕਾਂ ਨੇ ਭਾਤਾ ਵੀ ਕਿਹਾ ਲੋਕਾਂ ਨੇ ਮੈਨੂੰ ਯਤੀਮ ਵੀ ਕਿਹਾ ਦਾਤਾ ਦਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ ਪਰ ਅੱਜ ਦੇਖਣਾ ਅਸ਼ਟ ਦਸ਼ਾ ਸਿੱਧ ਆ ਅੱਠ ਤੇ ਦਸ ਅਠਾਰਾਂ ਸਿੱਧੀਆਂ ਨੇ ਕੱਲ ਤਾਂ ਲੈ ਮੇਰੇ ਹੱਥ ਤੇ ਰੱਖ ਦਿੱਤੀਆਂ ਨੀ ਪਰ ਸਤਿਗੁਰੂ ਮੇਰੀ ਕਮਾਈ ਕੋਈ ਨੀ ਸਭ ਕਿਰਪਾ ਤੁਮਾਰੀ ਇਹ ਤੇਰੀ ਮਿਹਰ ਹੈ ਦੂਜਾ ਬਚਨ ਕਿਹਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੁਣ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਜੈਸੇ ਹਮ ਸਤਿਗੁਰ ਰਾਖ ਲੀਏ ਚੜਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਕ ਮੇਰਾ ਸਖਾ ਸਿਖਾਏ ਮੈਂ ਭਰੇ ਦਰਬਾਰ ਵਿੱਚ ਕਹਿਣਾ ਮਾਂ ਬਾਪ ਚਲੇ ਗਏ ਸਨ ਰਿਸ਼ਤੇਦਾਰਾਂ ਉਂਝ ਕਰ ਦਿੱਤਾ ਕਿ ਦੁਨੀਆਂ ਦੇ ਲੋਕੋ ਗੁਰੂ ਅਮਰਦਾਸ ਤੋਂ ਬਿਨਾਂ ਮੇਰਾ ਦੁਨੀਆਂ ਤੇ ਕੋਈ ਨਹੀਂ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਕ ਮੇਰਾ ਸਖਾ ਸਿਖਾਏ ਅਗਲਾ ਬਚਨ ਸੀ ਜੋ ਖਮਰੀ ਦੀ ਦੁਖੋਤੀ ਮੇਰੇ ਸਤਿਗੁਰਾਂ ਮੇਰੀ ਹਾਲਤ ਨੂੰ ਤੁਸੀਂ ਜਾਣਦੇ ਹੋ ਬਿਦ ਦਾ ਅਰਥੇ ਤੇ ਹਾਲਾਤ ਜੋ ਅਮਰੀ ਬਿਦੋਤੀ ਮੇਰੇ ਸਤਿਗੁਰਾਂ ਸਾਗਜ ਤੁਮਹਾਰ ਜਾਣੂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ ਅੱਜ ਚਿੱਤ ਕਰਦਾ ਬਾਪੂ ਤੇਰੇ ਚਰਨ ਪਕੜਾਂ ਤੇ ਕਵਾਂ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ ਸਾਰੇ ਦੁੱਖ ਭੁਲਾ ਦਿੱਤੇ ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ ਇੱਕ ਅਰਜ਼ ਜ਼ਰੂਰ ਮੈਂ ਆਪ ਨੂੰ ਸਾਂਝੀ ਕਰਨੀ ਮੇਰੇ ਪੜ੍ਹੇ ਲਿਖੇ ਵੀਰੋ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਜੇ ਤੇ ਇੱਕ ਭਾਵਨਾ ਨਾਲ ਆਇਓ ਇੱਥੇ ਦੋ ਦੂਰੀ ਚਾਰ ਵੀ ਇੱਥੇ ਦੋ ਦੂਰੀ ਪੰਜ ਵੀ ਹੋ ਜਾਣਾ ਉਹ ਗੱਲ ਸਾਰੇ ਵਿਦਵਾਨ ਜਿੰਨਿਆਂ ਨੇ ਵੀ ਲਿਖੇ ਦਾਵਾ ਮਾਨ ਕੇਵਲ ਗੁਰੂ ਰਾਮਦਾਸ ਤੇ ਜਿਹੜੇ ਲੋਕ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕਹਿਣ ਲੱਗਿਆ ਅਸੀਂ ਕਈ ਵਾਰੀ ਸ਼ਬਦ ਗੁਰੂ ਵਿਅਕਤੀ ਵੀ ਵਰਤਦੇ ਹਾਂ ਸਾਡੇ ਲੋਕ ਕੋਈ ਦੁਨੀਆਂ ਵਿੱਚ ਐਸਾ ਵਿਦਵਾਨ ਦੱਸੇ ਜਿਹੜੇ ਬਚਨ ਕਹੇ ਨੇ ਸੱਤੇ ਬਲਵੰਡ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਇਹਦਾ ਮਤਲਬ ਇਹ ਵੇ ਜਿਨ ਸਿਰਿਆ ਸਿਰਿਆ ਦਾ ਕਰੀਅਰ ਦਾ ਪੈਦਾ ਕੀਤਾ ਤਿੰਨੇ ਸਵਾਰਿਆ ਦਰ ਤੇ ਤੈਨੂੰ ਤਾਂ ਯਤੀਮ ਹੋਏ ਨੂੰ ਕੋਈ ਕੱਪੜੇ ਧੋਣ ਵਾਲਾ ਵੀ ਨਹੀਂ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੰਨੇ ਪੈਦਾ ਕੀਤਾ ਅਸਲ ਵਿੱਚ ਉਹਨੇ ਤੇਰਾ ਜੀਵਨ ਬਣਾ ਹੁਣ ਅੱਗੇ ਸ਼ਬਦ ਹੁੰਦਾ ਪੂਰੀ ਹੋਈ ਕਰਾਮਾਤ ਸੱਤੇ ਬਲਵੰਡ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਨੌ ਕਰਤਾ ਕਾਦਰ ਕਰੇ ਗੁਰੂ ਅੰਗਦ ਸਾਹਿਬ ਲਈ ਸ਼ਬਦ ਵਰਤਿਆ ਕਿ ਘਾਲ ਮਰਦੀ ਘਾਲੀ ਗੁਰੂ ਅਮਰਦਾਸ ਲਈ ਸ਼ਬਦ ਵਰਤਿਆ ਮੇਰੇ ਗੁਰੂ ਅਮਰਦਾਸ ਝੱਖੜ ਵਾਓ ਮੈਂ ਡੋਲੀ ਪਰਬਤ ਮੇਰਾਨ ਤੂੰ ਇੰਨਾ ਅਡੋਲ ਹੈ ਤੇ ਗੁਰੂ ਰਾਮਦਾਸ ਲਈ ਕਹਿੰਦੇ ਨੇ ਤੇਰੇ ਉੱਤੇ ਤਾਂ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਪੂਰੀ ਵਾਪਰ ਗਈ ਹੁਣ ਕਰਾਮਾਤ ਕਿਹੜੀ ਵਾਪਰੀ ਕਦੀ ਧਿਆਨ ਦਿਆ ਜੇ ਗੁਰੂ ਗ੍ਰੰਥ ਸਾਹਿਬ ਜਦੋਂ ਸਾਹਿਬ ਦੇ ਦਰਸ਼ਨ ਕੀਤੇ ਬਾਣੀ ਰਾਹੀਂ 19 ਰਾਗਾਂ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਬਾਣੀ ਉਚਾਰ ਕੇ ਗਏ 17 ਰਾਗ ਧੰਨ ਗੁਰੂ ਅਮਰਦਾਸ ਜੀ ਨੇ ਵਰਤੇ ਗੁਰੂ ਅੰਗਦ ਸਾਹਿਬ ਦੇ ਇਕੱਲੇ ਸ਼ਲੋਕ ਨੇ ਕਰਾਮਾਤ ਕੀ ਅਸੀਂ ਇਹ ਤਾਂ ਕਿਹਾ ਗੁਰੂ ਨਾਨਕ ਸਾਹਿਬ ਨੇ ਤਲੀਮ ਲਈ ਪਾਂਧੇ ਦਾ ਮੌਲਵੀ ਦਾ ਪੰਡਿਤ ਦਾ ਸਾਰਿਆਂ ਦਾ ਜ਼ਿਕਰ ਕਰਦੇ ਨੇ ਵਿਦਵਾਨ ਪਰ ਕਿਸੇ ਵਿਦਵਾਨ ਨੇ ਇਹ ਨਹੀਂ ਲਿਖਿਆ ਕਿ ਭਾਈ ਜੇਠੇ ਨੇ ਕਿਹੜੇ ਉਸਤਾਦ ਦੇ ਕੋਲੋਂ ਸੰਗੀਤ ਦੀ ਵਿਦਿਆ ਲਈ, ਕਿਹੜੇ ਉਸਤਾਦ ਦੇ ਕੋਲ ਬੈਠ ਕੇ ਗੁਰਮੁਖੀ ਅੱਖਰ ਸਿੱਖੇ, ਕਿਹੜੇ ਉਸਤਾਦ ਦੇ ਕੋਲ ਬਹਿ ਕੇ ਦੁਨਿਆਵੀ ਵਿਦਿਆ ਸਿੱਖੀ। ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰੇ, ਗੁਰੂ ਅੰਗਦ ਸਾਹਿਬ ਨੇ 63 ਸ਼ਲੋਕ ਉਚਾਰੇ, ਗੁਰੂ ਅਮਰਦਾਸ ਨੇ ਸਿਰਫ 2 ਰਾਗ ਗੁਰੂ ਨਾਨਕ ਦੇਵ ਜੀ ਦੇ ਛੱਡੇ, ਇੱਕ ਤਿਲੰਗ ਤੇ ਤੁਖਾਰੀ, ਬਾਕੀ 17 ਰਾਗ ਉਹ ਉਚਾਰੇ। ਗੁਰਮੁਖੋ, ਗੁਰੂ ਰਾਮਦਾਸ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਤੇ 11 ਰਾਗ ਆਪਣੇ ਕੋਲੋਂ ਉਚਾਰ ਕੇ 30 ਰਾਗਾਂ ਵਿੱਚ ਬਾਣੀ ਉਚਾਰੀ। ਇਹ ਪੂਰੀ ਹੋਈ ਕਰਾਮਾਤ ਨੇ, 30 ਰਾਗ ਉਚਾਰਨੇ, ਕੋਈ 30 ਰਾਗ ਗੁਰੂ ਪੁੱਤਰ ਗੁਰੂ ਅਰਜਨ ਦੇਵ ਨੇ ਵਰਤੇ। ਕਹਿਣ ਲੱਗੇ ਪੂਰੀ ਕੋਈ ਕਰਾਮਾਤ ਤੇ 30 ਰਾਗਾਂ ਵੀ ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਨੇ ਆ ਤਾਂ ਸਾਹਿਬ ਦੇ ਅੰਮ੍ਰਿਤ ਬਚਨ, ਮੇਰਾ ਖਿਆਲ ਹੈ ਸਾਹਿਬ ਦੇ ਬਚਨਾਂ ਨੂੰ ਰਾਗ ਵਿੱਚ ਜਿਹੜਾ ਦਰਜ ਕੀਤਾ ਉਹ ਗੁਰੂ ਰਾਮਦਾਸ ਨੇ ਗਾਇਆ। ਪਰ ਅੱਜ ਵੱਡੇ ਵੱਡੇ ਰਾਗੀ ਵੀ ਕਈ ਵਾਰੀ ਇਹ ਗੱਲ ਕਹਿੰਦੇ ਸੁਣੇ ਨੇ ਕਿ ਗੁਰੂ ਰਾਮਦਾਸ ਜਿਹੜੇ ਤੇਰੇ ਗਾਏ ਰਾਗ ਨੇ ਉਹ ਪੰਕਤੀਆਂ ਸਾਡੇ ਤੋਂ ਸੁਰ ਤਾਲ ਵਿੱਚ ਨਹੀਂ ਆਉਂਦੀਆਂ ਪਈ, ਉਹ ਪੰਕਤੀਆਂ ਇੰਨੇ ਇੰਨੇ ਖੁੱਲੇ ਲਫ਼ਜ਼ ਵਰਤੇ। ਧੰਨ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਇੱਥੇ ਫਿਰ ਸੱਤੇ ਬਲਵੰਡ ਨੇ ਜਿਹੜੇ ਬਚਨ ਕਹਿ ਨੇ ਕਹਿੰਦੇ ਨੇ ਦੁਨੀਆਂ ਦੇ ਲੋਕੋ ਆਓ ਅੱਜ ਸਹਾਇਤਾ ਮੰਗੀਏ ਗੁਰੂ ਰਾਮਦਾਸ ਜੀ ਤੋਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ। ਕਹਿੰਦੇ ਨੇ ਜਦੋਂ ਸਵੇਰੇ ਤੇਰੇ ਚਰਨਾਂ ਵਿੱਚ ਸਿੱਖ ਹੁੰਦੇ ਸਨ ਇੱਕੋ ਦਮ ਦੇਖ ਕੇ ਕਹਿੰਦੇ ਸਨ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਤੂੰ ਪਾਰ ਬ੍ਰਹਮ ਗੱਲ ਹੀ ਮੁਕਾ ਦਿੱਤੀ। ਅੱਗੇ ਕਹਿੰਦੇ ਨੇ ਅਟਲ ਅਥਾ ਅਤੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਤੇ ਗੁਰਮੁਖੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰਾਮਦਾਸ ਹੋਈ ਸਹਾਏ ਤੇ ਅੱਜ ਸੱਤੇ ਬਲਵੰਡ ਨੂੰ ਪੁੱਛੀਏ ਸਹਾਇਤਾ ਕਰਦੇ ਨੇ। ਉਹ ਕਹਿਣ ਲੱਗੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਰਾਮਦਾਸ ਹੋਈ ਸਹਾਏ, ਜਿਹਨੂੰ ਤੂੰ ਸੇਵਿਆ ਭਾਉ ਕਰ ਸੇਤ ਨੂੰ ਪਾਰ ਉਤਾਰਿਆ ਤੇ ਸਹਾਇਤਾ ਕੀ ਕਰਦੇ। ਕਹਿੰਦੇ ਨੇ ਜਦੋਂ ਤੂੰ ਤੇਰੇ ਦਰ ਤੇ ਡੇਗ ਕੇ ਕਹਿੰਦਾ ਨਾ ਗੁਰੂ ਰਾਮਦਾਸ ਮੈਨੂੰ ਬਚਾਲਾ ਅੰਦਰ ਤੋਂ, ਫਿਰ ਕਹਿੰਦੇ ਨੇ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਇਹ ਸਾਰੇ ਤੂੰ ਖਤਮ ਕਰ ਦੇਣਾ ਜਿੰਨੀ ਸਹਾਇਤਾ ਕਰਨੇ, ਜਿੰਨੀ ਤੂੰ ਸੇਵਿਆ ਭਾਉ ਕਰ ਸੇਤ ਨੂੰ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਮ ਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ। ਕਿਹੜਾ ਥਾਂ? ਜਿਹਨੂੰ ਦਿੱਥੇ ਸਭੇ ਥਾਂ ਨਹੀਂ ਤੁਰਜੇ ਨਾ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਕਹਿੰਦੇ ਨੇ ਦੁਨੀਆਂ ਦੇ ਲੋਕੋ ਨੀ ਯਤੀਮ ਨਹੀਂ ਨਾਨਕ, ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਦਿੱਠਾ ਤਾਂ ਮਨ ਸਧਾਰਿਆ। ਜਦੋਂ ਗੁਰੂ ਰਾਮਦਾਸ ਤੈਨੂੰ ਦੇਖਿਆ ਸਧਾਰਿਆ, ਦਰਕੇ ਮਨ ਨੂੰ ਆਸਰਾ ਮਿਲ ਗਿਆ। ਗੁਰਮੁਖੋ ਇੱਕ ਗੱਲ ਹੋਰ, 30 ਤਾਂ ਰਾਗ ਨੇ, ਸਭ ਤੋਂ ਜ਼ਿਆਦਾ 12 ਦੀ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ। ਤੀਸਰੀ ਗੱਲ, ਭੱਟਾਂ ਨੇ ਸਵਈਏ ਜਿਹੜੇ ਉਚਾਰਨ ਕੀਤੇ ਨੇ ਕੇਵਲ ਗੁਰੂ ਰਾਮਦਾਸ ਨੇ, ਬਾਕੀ ਗੁਰੂ ਸਾਹਿਬਾਨਾਂ ਦੇ ਬਾਅਦ ਪ੍ਰੇਤ ਸਾਰਿਆਂ ਦੇ ਬੰਦੇ ਨੇ। ਇਕੱਲੇ ਗੁਰੂ ਰਾਮਦਾਸ ਨੇ ਜਿਨ੍ਹਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ, ਕੋਈ 1-2 ਨਹੀਂ। ਤੇ ਭੱਟਾਂ ਨੇ ਜੋ ਕੁਝ ਤੱਕਿਆ ਫਿਰ ਉਹੀ ਗੁਰੂ ਰਾਮਦਾਸ ਜੀ ਦੇ ਜੀਵਨ ਸੰਬੰਧੀ ਕੇ ਅੱਜ ਜਦੋਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਤੇ ਭੱਟ ਕੁਝ ਬਚਨ ਕਹਿ ਕੇ ਗਏ ਨੇ ਜਿਨ੍ਹਾਂ ਵੱਲ ਥੋੜੀ ਜਿਹੀ ਤਵੱਜੋ ਦਿਆ। ਭੱਟ ਨੇ ਪਹਿਲਾ ਬਚਨ ਕਹਿ ਕਹਿੰਦੇ ਨੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਏ ਨੇ ਸਹਾਇਤਾ ਮੰਗ। ਕਹਿੰਦੇ ਨੇ ਜਿਸ ਗੁਰੂ ਨੂੰ ਚੇਤੇ ਕੀਤਿਆਂ ਅੱਖਾਂ ਦੇ ਭਰਮ ਦੇ ਛੋੜ ਕੱਟੇ ਜਾਂਦੇ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਸ ਗੁਰੂ ਨੂੰ ਇੱਕ ਵਾਰੀ ਚੇਤੇ ਕਰੀਏ ਤੇ ਅੰਦਰ ਨਾਮ ਦੀ ਬਰਸਾਤ ਲੱਗ ਜਾਏ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਖਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵਨਿਧ ਪਾਵੇ। ਭੱਟ ਨੇ 4 ਬਚਨ ਕਹਿ ਤੇ ਪੁੱਛਣ ਵਾਲੇ ਪੁੱਛ ਲਿਆ ਕਿਹੜੇ ਗੁਰੂ ਦੀ ਗੱਲ ਪਿਆ ਕਰਨਾ, ਸਿਰਫ ਇਹ ਕਹੀ ਜਾਂਦੇ ਨੂੰ ਜੇ ਸਤਿਗੁਰ ਸਿਮਰੰਤ, ਜਿਸ ਗੁਰੂ ਨੂੰ ਸਿਮਰਦੇ ਅੰਦਰ ਨਾਮ ਮਿਲ ਜਾਂਦਾ, ਤਪਸ਼ ਮਿਲ ਜਾਂਦੀ ਹੈ, ਘਰ ਖੁਸ਼ਹਾਲੀ ਆ ਜਾਂਦੀ ਹੈ, ਉਹ ਗੁਰੂ ਦਾ ਨਾਂ ਤੇ ਦੱਸ ਦੇ। ਤੇ ਭੱਟ ਬਾਲ ਜੀ ਅੱਗੋਂ ਕਹਿੰਦੇ ਨੇ ਕਿ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵਨਿਤ ਪਾਵੇ, ਸੋਈ ਰਾਮਦਾਸ ਬਲ ਬਣ। ਭੱਟ ਬਲ ਜੀ ਕਹਿੰਦੇ ਨੇ ਗੁਰੂ ਰਾਮਦਾਸ ਜੀ सोई रामदास गुर बल पण मिल संगत धन धन करो जे सतगुर लग पाईया सो सतगुर सिमरो नरो सो सतगुर सिमरो नरो रामदास है होई सहाय। उस गुरु नु चेते करो। भट ने दूजा वचन किया, किसे पुछया भी जे दुनिया विच बंदे ने विचरना होवे फिर करे की, ते भट के ने सानू एक यकीन जान गुरु को बल धन है क्या गारव दीजे ਇਹ ਵੀ ਪਤਾ ਦਾ ਸਵਈਆ ਗੁਰੂ ਰਾਮਦਾਸ ਜੀ ਸਿਵ ਦੇ ਕਹਿੰਦੇ ਨੇ ਜੇ ਗੁਰੂ ਰਾਮਦਾਸ ਨਾਲ ਖਲੋ ਜਾਏ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਤੈਨੂੰ ਡੁਲਾ ਸਕੇ, ਤੇ ਜੇ ਗੁਰੂ ਰਾਮਦਾਸ ਤੇਰੇ ਨਾਲ ਹੋਵੇ ਯਕੀਨ ਕਰੀ ਤੂੰ ਅਰਬਾਂ ਖਰਬਾਪਤੀ ਬਣ ਕੇ ਵੀ ਅੰਦਰੋਂ ਚੁੱਕਿਆ ਰਹੇ। ਕਦੀ ਪੜੋ ਦੋ ਉਦਾਹਰਣਾਂ ਦੇਣੀਆਂ ਨੇ, ਵੈਸੇ ਤੇ ਬੇਅੰਤ ਪ੍ਰਮਾਣ ਨੇ। ਅੱਜ ਵੀ ਉਸ ਦਰ ਤੋਂ ਲੋਕੀ ਝੋਲੀਆਂ ਭਰ ਕੇ ਜਾਂਦੇ ਨੇ। ਤੇ ਇੱਕ ਦਿਨ ਅਰਜ਼ ਕੀਤੀ ਸੀ ਭਾਈ ਵੀਰ ਸਿੰਘ ਨੇ, ਬੜਾ ਪਿਆਰਾ ਇੱਕ ਬਚਨ ਕਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇਰੇ ਘਰ ਦਾ ਦੀਵਾ ਸਦਾ ਬਲਦਾ ਰਹੇ। ਜਿਹਨੂੰ ਅਸੀਂ ਸ਼ਬਦ ਜੋਤ ਵਰਤਨੇ ਹੋ ਤੇ ਦੀਵਾ ਜੋਤ ਬਲਦੀ ਪਈ ਹੈ, ਉਹ ਕੇਵਲ ਕਰਮ ਕਾਂਡ ਪੱਖੋਂ ਨਾ ਤੱਕਿਓ। ਇਹਦਾ ਮਤਲਬ ਹੈ ਕਿ ਉਸ ਘਰ ਦੇ ਵਿੱਚ ਸਦਾ ਹੀ ਸੱਚ ਰਹਿਣਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਗੱਲ ਕਰਦੇ ਹਾਂ, ਭਾਈ ਵੀਰ ਸਿੰਘ ਕਹਿੰਦੇ ਨੇ ਜਦੋਂ ਹਰਿਮੰਦਰ ਦੀ ਗੱਲ ਕੋਈ ਕਰਦਾ, ਹੇ ਗੁਰੂ ਰਾਮਦਾਸ ਤੇਰੇ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਸੱਪ ਦੀ ਮਣੀ ਗਵਾਚ ਗਈ ਹੋਵੇ, ਤੇਰੇ ਘਰ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਮਾਈ ਦਾ ਕੱਲਾ ਕੱਲਾ ਪੁੱਤਰ ਤੇ ਕਿਸੇ ਭੀੜ ਵਿੱਚ ਗਵਾਚ ਜਾਏ ਤੇ ਉਹਨੂੰ ਕੁਛ ਮਾਈ ਦੇ ਸਿਰ ਤੇ ਕੀ ਬੀਤਦੀ। ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜਗਨੀ ਭਾਂਦਾ, ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ ਪਰਲੋ ਮੱਚੇ ਚਪੇਰ ਤਿਉਂ ਘਬਰਾਉਂਦਾ। ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਨਹੀਂ ਨਾਮ ਰਸ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਉਂਦਾ, ਲੈ ਫਿਰੇ ਇੱਕ ਮਾਰ ਮੋਰੋ ਮੁੜਧਾਉਂਦਾ। ਕਹਿੰਦੇ ਤੇਰੇ ਦਰ ਤੇ ਟੁੱਟਿਆਂ ਨੂੰ ਵੀ ਨਾਮ ਦਾ ਰਸ ਮਿਲਦਾ। ਇੱਕ ਉਦਾਸੀ ਦੇ ਬਚਨ ਮੈਂ ਲਿਖ ਪੜ੍ਹੇ ਨੇ, ਉਹ ਕਹਿੰਦਾ ਸਾਰੀ ਦੁਨੀਆਂ ਨੂੰ ਪਤਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਦਾ ਘਰ ਸਭ ਤੋਂ ਨੀਵਾਂ ਹੈ। ਤੁਸੀਂ ਦੇਖੋਗੇ ਇੱਕ ਘਰ ਐਸਾ, ਬਾਕੀ ਜਿੰਨੀਆਂ ਥਾਵਾਂ ਤੇ ਜਾਂਦੇ ਹੋ ਪੌੜੀਆਂ ਚੜ ਕੇ ਜਾਈਦਾ, ਕੇਵਲ ਗੁਰੂ ਰਾਮਦਾਸ ਦਾ ਘਰ ਇੱਥੇ ਜਿੱਥੇ ਪੌੜੀਆਂ ਉਤਰ ਕੇ ਆਈਦਾ। ਇਹਦਾ ਮਤਲਬ ਹੈ ਹਰਿਮੰਦਰ ਵਿੱਚ ਥਾਂ ਲੈਣ ਵਾਲਿਆਂ ਥੱਲੇ ਉਤਰਨ ਦਾ ਯਤਨ ਕਰੀ, ਉੱਤੇ ਚੜ੍ਹਨ ਦੀ ਕੋਸ਼ਿਸ਼ ਨਾ ਕਰੀ। ਇਹ ਕਾਰਨ ਕਿ ਜਿਹੜੀ ਭਗਤੀ ਉਹ ਨਿਮਰਤਾ ਵੱਲ ਜਾਂਦੀ ਹੈ, ਪੌੜੀਆਂ ਉਤਰ ਕੇ ਥੱਲੇ ਆਉਂਦੇ ਹਾਂ ਤੇ ਸਾਰੇ ਸ਼ਹਿਰ ਨਾਲੋਂ ਨੀਵੀਂ ਥਾਂ ਸੀ ਉਸ ਵੇਲੇ। ਉਹ ਕਹਿੰਦਾ ਕਿਉਂ ਨੀਵੀਂ? ਉਹਨੇ ਬਚਨ ਕਹੇ ਨੇ ਬੜੇ ਸੋਹਣੇ, ਉਸ ਉਦਾਸੀ ਦਾ ਨਾਮ ਸੀ ਹਰਦਾਸ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ, ਤੇ ਕਹਿੰਦੇ ਨੇ ਜਿਹੜੇ ਕਰਮਕਾਂਡ ਤੁਸੀਂ ਸਵਰਗ ਲਈ ਕਰਦੇ ਪਏ। ਆਮ ਤੌਰ ਤੇ ਸਾਡੇ ਸੱਜਣ ਵੀ ਸ਼ਬਦ ਵਰਤ ਲੈਂਦੇ ਨੇ ਸਵਰਗ ਵਾਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਵਰਗ ਨਰਕ ਨੂੰ ਕੋਈ ਨੀ ਜੇ ਨਿਯਮਿਤ ਦਿੱਤੀ। ਜਿਹੜਾ ਬਾਣੀ ਨਾਲ ਜੁੜਿਆ ਉਹਦੇ ਲਈ ਕੇਵਲ ਮਾਲਕ ਦਾ ਦਰ ਸੱਚ ਖੰਡ ਹੋ ਸਕਦਾ। ਕਿਤੇ ਜਪਜੀ ਸਾਹਿਬ ਦੇ ਪੰਜ ਖੰਡਾਂ ਵਿੱਚ ਸਵਰਗ ਵਾਲਾ ਟਿਕਾਣਾ ਕਿਤੇ ਆਉਂਦਾ? ਬੜੀ ਵਾਰੀ ਕਥਾ ਕੀਤੀ ਉਹਦੀ, ਮੈਨੂੰ ਤਾਂ ਹੁਣ ਨੀ ਸਮਝ ਪਈ। ਧਰਮ ਖੰਡ ਆਉਂਦਾ, ਗਿਆਨ ਖੰਡ ਆਉਂਦਾ, ਸ਼ਰਮ ਖੰਡ ਆਉਂਦਾ, ਕਰਮ ਖੰਡ ਆਉਂਦਾ, ਸੱਚ ਖੰਡ ਆਉਂਦਾ, ਕਿਤੇ ਸਵਰਗ ਖੰਡ ਨਹੀਂ ਸੁਣਿਆ? ਅਸਲ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜਿਆ ਉਹਦੀ ਮੰਗਲਿਕ ਹੋ ਜਾਏ। ਅਬ ਕਬੀਰ ਨੇ ਕਿਹਾ, ਕਹਿਣ ਲੱਗੇ ਵੀ ਜਦੋਂ ਪੁੱਛਿਆ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਪਏ ਬਨਾਰਸ, ਤੇ ਕਿਸੇ ਪੁੱਛਿਆ ਵੀ ਕੀ ਕਰਨਾ ਪਿਆ, ਕਹਿਣ ਲੱਗੇ ਘੋੜੇ ਜੋਏ ਨੇ। ਕਹਿੰਦੇ ਕੀ ਘੋੜੇ ਜੋ ਕੇ ਕਰਨੀ? ਕਹਿੰਦਾ ਬਕੁੰਠ ਡੁੱਬਾ ਪਿਆ, ਤੁਹਾਡੇ ਕਰਕੇ ਮੈਂ ਬਕੁੰਠ ਨੂੰ ਤਾਰਨ ਚੱਲਿਆ। ਇਹਦਾ ਮਤਲਬ ਚੱਲ ਰਹੇ ਬਕੁੰਠ ਤੁਝੇ ਦੇ ਤਾਰੂ, ਹਜੇ ਤਾਂ ਪ੍ਰੇਮ ਕੇ ਚਾਬਕ ਮਾਰੂ। ਕਹਿੰਦਾ ਆਹ ਬਕੁੰਠ ਡੁੱਬਾ ਪਿਆ, ਲਿਆ ਮੈਂ ਤੈਨੂੰ ਵੀ ਤਾਰ ਦਿਆਂ, ਤੈਨੂੰ ਕਿਸੇ ਵੀ ਉਤਾਰੂ। ਉਹ ਕਹਿੰਦਾ ਮੈਂ ਅੱਜ ਤੱਕ ਇਸ ਭੁਲੇਖੇ ਵਿੱਚ ਸਾਰੇ ਲੋਕ ਬੈਕੁੰਠ ਬੈਕੁੰਠ ਕੂਕਦੇ ਨੇ। ਕਹਿੰਦਾ ਸਾਰੀ ਜ਼ਿੰਦਗੀ ਲੰਘੀ, ਜਲ ਧਾਰੇ ਕਰਦਿਆਂ, ਦਾਨ ਪੁੰਨ ਕਰਦਿਆਂ ਨੰਗੇ ਪੈਰ ਚਮੜੀ ਝੁਲਸ ਗਈ। ਕਹਿੰਦਾ ਅੱਜ ਜਦੋਂ ਮੈਂ ਕੀਰਤਨ ਸੁਣਿਆ ਤੇ ਮਨ ਵਿੱਚ ਆਇਆ ਕਿ ਧੰਨ ਗੁਰੂ ਰਾਮਦਾਸ ਦਾ ਦਰ ਕਿਉਂ ਨਹੀਂ ਮੈਂ? ਪੌੜੀਆਂ ਉਤਰ ਕੇ ਕਿਉਂ ਉੱਥੇ ਆਈਦਾ? ਮੰਦਰ ਵਿੱਚ ਆਈਦਾ ਪੌੜੀਆਂ ਚੜ੍ਹ ਕੇ, ਤੇ ਹਰਿਮੰਦਰ ਵਿੱਚ ਆਈਦਾ ਪੌੜੀਆਂ ਉਤਰ ਕੇ ਕਿਉਂ? ਤੇ ਉਹ ਕਹਿੰਦਾ ਬਾਅਦ ਵਿੱਚ ਕੀਰਤਨ ਸੁਣਦਿਆਂ ਮਨ ਵਿੱਚ ਆਇਆ, ਮਨਾ ਇੱਕ ਸਵਰਗ ਤੇ ਇੱਕ ਹਰਿਮੰਦਰ, ਰੱਬ ਨੇ ਦੋਨਾਂ ਛਾਬਿਆਂ ਵਿੱਚ ਤਕੜੀ ਦੇ ਛਾਬਿਆਂ ਵਿੱਚ ਪਾਇਆ, ਇੱਕ ਪਾਸੇ ਹਰਿਮੰਦਰ ਇੱਕ ਪਾਸੇ ਸਵਰਗ, ਤੇ ਅਸੀਂ ਜਾਣਦੇ ਹਾਂ ਨਿਵੇਂ ਸੋ ਗੌਰਾ ਹੋਏ। ਜਿਹੜਾ ਭਾਰੀ ਹੁੰਦਾ ਉਹ ਝੁਕ ਜਾਂਦਾ, ਜਿਹੜਾ ਹੌਲਾ ਛਾਬਾ ਹੁੰਦਾ ਉੱਚੇ ਉੱਠ ਜਾਂਦਾ। ਕਹਿੰਦਾ ਜਿਹੜੇ ਸਵਰਗ ਨੂੰ ਮੈਂ ਲੱਭਦਾ ਸਾ, ਪਤਾ ਨੀ ਕਿਹੜੇ ਸਮਾਨ ਵੀ ਚਲਾ ਗਿਆ, ਮੈਨੂੰ ਤਾਂ ਉਹ ਥਾਂ ਮਿਲ ਗਈ ਜਿੱਥੇ ਰਹਿਣ ਦਾ। ਉਹਨੇ ਇੱਕ ਦੋਹਰਾ ਕਿਹਾ ਸੀ, ਕਹਿਣ ਲੱਗਾ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਈ ਉਹ ਹਰਦਾਸ, ਭਾਰੋ ਉਤੋਂ ਸੋ ਗਿਰ ਪਰਿਓ ਹੋਰੋ ਚੜਿਓ ਆਕਾਸ। ਇੱਕ ਮਹਾਂਪੁਰਸ਼ ਹੋਏ ਨੇ ਗਵਾਲੀਅਰ ਵੱਲ, ਭਾਈ ਵੀਰ ਸਿੰਘ ਨੇ ਸ਼ਬਦ ਕਹਿ ਨੇ, ਕਹਿੰਦੇ ਉਹਨਾਂ ਦੇ ਗੁਰਮੁਖ ਪਿਆਰੇ ਪ੍ਰੇਰੇ ਹੋਏ ਆਏ ਹਿੰਦੂ ਪਰਿਵਾਰ, ਕਹਿੰਦੇ ਉਹ ਸਾਨੂੰ ਮਿਲੇ। ਜਦੋਂ ਕੀਰਤਨ ਸੁਣ ਕੇ ਗੁਰੂ ਰਾਮਦਾਸ ਜੀ ਦੇ ਘਰੋਂ ਬਾਹਰ ਨਿਕਲੇ ਨਾ, ਤੇ ਉਸ ਵੇਲੇ ਕਹਿੰਦੇ ਸੀ ਉਹਨਾਂ ਤੋਂ ਪੁੱਛਿਆ ਤੁਸੀਂ ਕੀ ਮਹਿਸੂਸ ਕੀਤਾ, ਕਹਿੰਦੇ ਉਹਨਾਂ ਨੇ ਸਿਰਫ ਇੱਕ ਪੰਕਤੀ ਵਿੱਚ ਗੱਲ ਮੁਕਾ ਦਿੱਤੀ, ਕਹਿੰਦਾ ਇਸ ਦੁਨੀਆਂ ਵਿੱਚ ਅੱਜ ਤੱਕ ਪੀਰ ਪੈਗੰਬਰ ਆਏ, ਦੇਵੀ ਦੇਵਤੇ ਆਏ, ਆ ਕੇ ਆਪਣੀ ਉਮਤ ਨੂੰ ਕੁਝ ਦੱਸ ਕੇ ਚਲੇ ਗਏ, ਕਹਿੰਦਾ ਬਾਬਾ ਨਾਨਕ ਆਇਆ ਤੇ ਪਰਤ ਕੇ ਗਿਆ ਹੀ। ਉਹ ਕਹਿੰਦੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ, ਕਹਿੰਦਾ ਗੁਰੂ ਰਾਮਦਾਸ ਦੇ ਕੀਰਤਨ ਸੁਣਿਆ ਪਤਾ ਲੱਗ ਗਿਆ, ਉਹ ਤਾਂ ਬਾਬਾ ਬਾਣੀ ਤੇ ਕੀਰਤਨ ਦਾ ਰੂਪ ਧਾਰ ਕੇ ਇਸ ਧਰਤੀ ਤੇ ਰਹਿ ਗਏ, ਕੋਈ ਅੰਦਰ ਦਾ ਦਰਵਾਜ਼ਾ ਖੋਲ ਕੇ ਆਏ ਤੇ ਅੰਦਰ ਰਹਿਮ ਟਿਕਾ ਦਿੰਦੇ। ਪੱਟ ਕਹਿੰਦੇ ਨੇ ਜਮ ਗੁਰੂ ਹੋਏ ਵੱਲ ਧਨੈ ਕਿਆ ਗਾਰਵ ਦੀਜੈ, ਜਮ ਗੁਰੂ ਹੋਏ ਵੱਲ ਲੱਖ ਬਾਏ ਕਿਆ ਕੀਜੈ, ਜਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਰ ਅਨੰਦ ਅਰਥ ਹੁੰਦਾ ਮੂੰਹ। ਕਹਿੰਦੇ ਨੇ ਜੇ ਗੁਰੂ ਰਾਮਦਾਸ ਅਨਪੜ੍ਹ ਬੰਦਾ ਤੇਰੇ ਦਰ ਤੇ ਡਰ ਕੇ ਕਹਿ ਮੈਨੂੰ ਸੂਝ ਦੇ, ਕਹਿੰਦੇ ਦੁਨੀਆਂ ਦੇ ਗਿਆਨ ਤੇ ਧਿਆਨ ਉਸੇ ਵਕਤ ਜ਼ਬਾਨ ਤੇ ਆ ਜਾਂਦੇ ਨੇ ਜਦੋਂ ਤੁਸੀਂ ਅਸੀਸ ਦੇ ਦਿਓ। ਜਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐਨਸ ਜਪੈ, ਜੋ ਗੁਰੂ ਗੁਰੂ ਐਨਸ ਜਪੈ, ਦਾਸ ਭੱਟ ਬਿੰਤ ਕਰੈ, ਜੋ ਗੁਰ ਨਾਮ ਰਿਧ ਮੈਂ ਧਰੈ, ਰਾਮਦਾਸ ਹੈ ਹੋਈ ਸਹਾਏ। ਜਿਹੜਾ ਗੁਰੂ ਰਾਮਦਾਸ ਨੂੰ ਹਿਰਦੇ ਵੀ ਥਾਂ ਦਿੰਦਾ ਸੋ ਜਨਮ ਮਰਨ ਦੂਰ ਠੇਰੈ, ਉਹ ਜਨਮ ਤੇ ਮਰਨ ਤੋਂ ਬਚ ਜਾਂਦਾ। ਤੀਜਾ ਸੁਰੱਈਆ ਭੱਟਾਂ ਦਾ ਅਸੀਂ ਆਮ ਤੌਰ ਤੇ ਪੜ੍ਹਨੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਰਾਮਦਾਸ ਹੈ ਹੋਈ ਸਹਾਏ। ਇਹ ਗੁਰੂ ਰਾਮਦਾਸ ਜੀ ਦੀ ਸ਼ਿਫਤ ਵਿੱਚ ਬਚਨ ਨੇ। ਕਹਿੰਦੇ ਨੇ ਗੁਰੂ ਰਾਮਦਾਸ ਕੱਚ ਤੋਂ ਸੋਨਾ ਕਰਦੇ ਨੇ ਤੇ ਕੀਤੇ, ਕਦੀ ਤੱਕੋ ਛਾਬੜੀ ਲਾ ਕੇ ਸੱਜਣ ਬੈਠਾ, ਜਿਤਨਾ ਹਰਿਮੰਦਰ ਦੀ ਸੇਵਾ ਹੁੰਦੀ ਪਈ ਸੀ। ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਘਰੋਂ ਆਇਆ ਸੀ ਵਿਚਾਰਾ ਕਿ ਉੱਥੇ ਸੰਗਤ ਇਕੱਠੀ ਹੈ, ਛਾਬੜੀ ਲਾਉਣ ਨਾਲ ਮੇਰੀ ਰੋਟੀ ਚੱਲੇਗੀ, ਤੇ ਛਾਬੜੀ ਲਾਈ, ਸਵੇਰੇ 1 ਰੁਪਈਆ ਇਕੱਠਾ ਹੋਇਆ, ਸਾਰੇ ਦਿਨ ਵਿੱਚ ਵਟਕ ਹੋਈ। ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਕਹਿਣ ਲੱਗੇ ਕਿੰਨੇ ਰੁਪਈਏ ਕਮਾਏ? ਤੇ ਉਹ ਛਾਬੜੀ ਲਾਉਣ ਵਾਲਾ ਪੁੱਛਦਾ ਇਹ ਕੌਣ ਨੇ? ਸਿੱਖਾਂ ਨੇ ਨਾਲਦਿਆਂ ਨੇ ਕਿਹਾ ਗੁਰੂ ਰਾਮਦਾਸ ਨੇ। ਛਾਬੜੀ ਛੱਡ ਕੇ ਦੌੜ ਕੇ ਚਰਨਾਂ ਤੇ ਡੇ ਕੇ ਕਹਿੰਦਾ 1 ਰੁਪਈਆ। ਗੁਰੂ ਰਾਮਦਾਸ ਕਹਿੰਦੇ ਨੇ ਲਿਆ, ਗੁਰੂ ਕੀ ਸੇਵਾ ਵਿੱਚ ਮਜ਼ਦੂਰਾਂ ਨੂੰ ਦਿਆਂਗੇ। ਸਾਰੀ ਰਾਤ ਅੰਦਰ ਮਨ ਫੁਰਨਿਆਂ ਦਾ ਯੁੱਧ ਹੁੰਦਾ ਰਿਹਾ ਵੀ ਤੂੰ ਤੇ ਆਇਆ ਸਾ ਕਮਾਈ ਕਰਨੇ, ਤੇਰੇ ਪਹਿਲੇ ਦਿਨ ਰੁਪਈਆ ਖੋਲੇ, ਦੂਜੇ ਦਿਨ ਫਿਰ ਛਾਬੜੀ ਲਾਈ ਤੇ ਗੁਰੂ ਰਾਮਦਾਸ ਫਿਰ ਆ ਗਿਆ, ਕਿੰਨੇ ਕਮਾਏ ਬਈ? ਕਹਿੰਦਾ 1.5। ਸਾਹਿਬ ਨੇ ਕਿਹਾ ਲਿਆ, ਫਿਰ ਸੰਗਤ ਦੀ ਲੋੜ ਹੈ, ਆਪਾਂ ਲਾਨੇ। ਪੰਜਵੇਂ ਦਿਨ ਪਤਾ ਨੀ ਕਿਹੋ ਜੀ ਸਮਰਪਿਤ ਦੀ ਬਿਰਤੀ ਪੈਦਾ ਹੋਈ, ਆਪ ਹੀ ਵਕਤ ਨੂੰ ਉੱਠ ਕੇ ਕਹਿੰਦਾ ਦਾਦਾ ਸਾਰਾ ਸਮਾਨ ਵੇਖ ਗਿਆ, ਅੱਜ 5.5 ਰੁਪਈਏ ਕਮਾਏ। ਗੁਰੂ ਰਾਮਦਾਸ ਕਹਿੰਦੇ ਨੇ ਪਕੜ ਕੇ ਹੱਥ ਵਿੱਚ, ਕਹਿੰਦੇ ਨੇ ਤੇਰਾ ਨਾਮ ਕੀ? ਉਹ ਪੁੱਛਿਆ ਨੀ ਤੂੰ ਕਿੱਥੋਂ ਆਇਆ? ਕਹਿੰਦਾ ਦਾਤਾ ਜੇਲਮ ਦੇ ਇਲਾਕੇ ਚੋਂ ਆਇਆ, ਨਾਮ ਮੇਰਾ ਸੋਮਾ, ਉੱਥੇ ਰੁਜ਼ਗਾਰ ਕੋਈ ਨੀ ਸੀ, ਤੇਰੇ ਦਰ ਤੇ ਲੋਕ ਬੜੇ ਕੱਚੇ ਤਰ, ਸੋਚਿਆ ਸੀ ਰੋਟੀ ਕਮਾ ਲਾਂਗਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਫਿਰ 5 ਕੋਲ ਰੱਖ, ਕਹਿੰਦਾ ਨਹੀਂ ਹੁਣ ਤਾਂ ਚਿੱਤ ਕਰਦਾ ਤਨ ਵੀ ਤੇਰੇ ਦਰ ਦਾ ਗੁਲਾਮ ਬਣਾ ਦੇ। ਸਾਹਿਬ ਨੇ 5 ਰੁਪਈਏ ਪਾ ਕੇ ਜੇਬ ਵਿੱਚ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਕਹਿੰਦੇ ਨੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਤੇਰੇ ਘਰ ਵਿੱਚ ਸ਼ਾਹੀ ਪੁਣਾ ਰਹੇਗਾ, ਕਦੀ ਕਮੀ ਨਹੀਂ ਆਏਗੀ, ਜਾ ਕੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ। ਹੁਣ ਤੱਕ ਇੱਕ ਖਿੰਨ ਹੋਇਆ, ਸੋਮੇ ਤੋਂ ਸੋਮਾ ਸ਼ਾਹ ਬਣ ਗਿਆ, ਇਹ ਅੱਤ ਕਥਨੀ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਇਹਦੇ ਪੁੱਤਰ ਨੇ ਪ੍ਰਚਾਰ ਕੀਤਾ, ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹਦੇ ਪੜਕੋਤਰਾ ਮਸੰਦ ਬਣਿਆ, ਤੇ ਕੇਵਲ ਇੱਕ ਮਸੰਦ ਇਹ ਸੀ ਤੇ ਦੂਜਾ ਭਾਈ ਫੇਰੂ। ਇਹਦੇ ਸ਼ਾਹ ਦੀ ਕਮਾਈ ਦੇਖ ਕੇ ਜਦੋਂ ਆਖਿਆ ਨਾ ਵੀ ਇਹ ਵੀ ਮਸੰਦ ਨੇ, ਤੇ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਨੇ ਸ਼ਬਦ ਵਰਤਿਆ ਸੀ ਫਰਜੰਦੇ ਬਖਸ਼ੰਦ, ਇਹ ਸਾਡਾ ਪੁੱਤਰ ਇਹ ਕੱਲਾ ਮਸੰਦ ਨਹੀਂ, ਫਰਜੰਦ ਬਖਸ਼ੰਦ ਸ਼ਬਦ ਵਰਤਿਆ ਸੀ ਕਿ ਸਾਡਾ ਪੁੱਤਰ ਬਖਸ਼ੰਦ ਹੈ। ਉਸ ਗੁਰੂ ਰਾਮਦਾਸ ਨੇ ਇੱਕ ਵਾਰੀ ਬੀਜ ਪਾਇਆ, ਅੱਜ ਤੀਕਰਾ ਉਹ ਸ਼ਾਹ ਨੇ। ਕਦੇ ਤੱਕੇ ਉਹ ਹੰਡਾਲ ਜੀ ਲੰਗਰ ਦੀ ਸੇਵਾ ਹੀ ਕਰਦੇ ਪਏ ਨੇ, ਬਾਅਦ ਵਿੱਚ ਹੰਡਾਲੀਏ ਚਲੇਗਾ, ਦੂਜੇ ਪਾਸੇ ਗੱਲ ਵੱਖਰੀ ਹੈ। ਲੰਗਰ ਵਿੱਚ ਆਟਾ ਗੁੰਨਦਿਆਂ ਗੁਰੂ ਰਾਮਦਾਸ ਆਏ ਨੇ, ਸਾਰਿਆਂ ਨੇ ਮੱਥਾ ਟੇਕਿਆ ਤੇ ਆਟੇ ਨਾਲ ਹੱਥ ਭਰੇ, ਪਿੱਛੇ ਦੋਨੋਂ ਹੱਥ ਕਰ ਲਏ। ਬਜ਼ੁਰਗ ਸੀ, ਮੱਥਾ ਟੇਕ ਲਿਆ ਪਰ ਉੱਠਿਆ ਨਾ ਜਾ, ਕਿਉਂਕਿ ਹੱਥ ਲਾਉਣ ਤੋਂ ਬਿਨਾਂ ਉੱਠਿਆ ਨਹੀਂ ਜਾਣਾ। ਹੱਥ ਪਿੱਛੇ ਨੇ ਕਿ ਆਟੇ ਵਾਲੇ ਹੱਥ ਮਿੱਟੀ ਨੂੰ ਲੱਗ ਕੇ ਆਟੇ ਲੰਗਰ ਦੀ ਵਿੱਚ ਦੀਏ, ਤੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡਿੱਗਾ, ਉੱਠਿਆ ਨਾ ਜਾਏ।
ਤੇ ਸ਼ਾਇਦ ਨੇ ਕਿਹਾ ਵੀ ਹੰਦਾਰ ਜੀ ਉੱਠੋ। ਕਹਿੰਦਾ ਬਸ ਦਾਤਾ ਡਿੱਗਣ ਦੀ ਜਾਚ ਆਈ, ਹੁਣ ਉੱਠਣ ਦੀ ਨਹੀਂ। ਸਾਹਿਬ ਨੇ ਦੋਨਾਂ ਹੱਥਾਂ ਨਾਲ ਸੀਸ ਪਕੜਿਆ ਤੇ ਕਿੰਨੇ ਆਪਣੇ ਮੋਢੇ ਤੇ ਰੱਖਿਆ, ਪਰਨਾ ਦੇ ਕੇ ਕਿਹਾ ਕਿੰਨੇ ਸਾਂਭ ਕੇ ਰੱਖੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਆਦਮ ਨਿਗਮ ਦੀ ਸੋਝੀ ਹੋ ਗਈ ਤੇ ਜਾ ਕਿਆ ਨਗਰ ਵਸਾ ਕੇ ਬਾਬੇ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਉਹੀ ਗੱਲ ਭੱਟ ਜੀ ਕਹਿੰਦੇ ਨੇ ਅੱਜ ਕਿ ਗੁਰੂ ਰਾਮਦਾਸ ਕੱਚ ਨੂੰ ਸੋਨਾ ਬਣਾਉਂਦੇ ਨੇ, ਜ਼ਹਿਰ ਨੂੰ ਅੰਮ੍ਰਿਤ ਬਣਾਉਂਦੇ ਨੇ, ਪੱਥਰ ਨੂੰ ਮੋਤੀ ਬਣਾਉਂਦੇ ਨੇ, ਲੋਹੇ ਨੂੰ ਲਾਲ ਬਣਾਉਂਦੇ ਨੇ, ਅਨਿੰਡ ਨੂੰ ਚੰਦਨ ਬਣਾਉਂਦੇ ਨੇ। ਤੇ ਕਹਿੰਦੇ ਜਿਹੜੇ ਪਸ਼ੂ ਤੇ ਪ੍ਰੇਤ ਨੇ ਗੁਰੂ ਰਾਮਦਾਸ ਉਹਨਾਂ ਨੂੰ ਸੰਤ ਬਣਾ ਦੇ। ਸਾਹਿਬ ਨੇ ਬਚਨ ਕਿਹਾ ਕੱਚੋ ਕੰਚਨ ਭਇਓ ਸਤਿਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਹ ਹੋਇਓ ਲਾਲ ਨਗਰ ਸਤਿਗੁਰ ਜਾ ਧਾਰੈ, ਪਾਣ ਮਾਨਕ ਕਰੈ ਗਿਆਨਪੁਰ ਕਹਿਓ ਵਿਚਾਰੈ, ਕਾਠੂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਦਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭੈ ਰਾਮਦਾਸ ਹੋਈ ਸਹਾਇ। ਉਹ ਪਸ਼ੂਆਂ ਤੋਂ ਪ੍ਰੇਤਾਂ ਤੋਂ ਮਹਾਂਪੁਰਸ਼ ਬਣ ਗਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜਿਓ, ਤੀਹ ਰਾਤ ਜਿੱਥੇ ਵੀ ਗੁਰੂ ਰਾਮਦਾਸ ਜੀ ਦੀ ਬਾਣੀ ਆਵੇਗੀ। ਅੱਜ ਵੀ ਗੁਰਮੁਖ ਆਏ ਸਨ, ਵਖਰੇਵਾਂ ਨਹੀਂ। ਇਸ ਪੌੜੀ ਦੇ ਅਰਥ ਕਰ ਜਾਏ ਨਾ ਸਮਝੀਏ ਵਖਰੇਵਾਂ ਨਹੀਂ, ਗੁਰੂ ਇੱਕ ਜੋਤ ਨੇ। ਇੱਕ ਜੋਤ ਹੋਣ ਦੇ ਬਾਵਜੂਦ ਵੀ ਤੁਸੀਂ ਬੰਗਲਾ ਸਾਹਿਬ ਜਾਓ ਮੱਥਾ ਟੇਕਦੇ ਬਦੋ ਬਦੀ ਮੂੰਹ ਵਿੱਚੋਂ ਨਿਕਲ ਜਾਂਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸ਼ੀਸ਼ਗੰਜ ਮੱਥਾ ਟੇਕਦੇ ਧੱਕੇ ਨਾਲ ਮੂੰਹ ਵਿੱਚੋਂ ਨਿਕਲ ਜਾਂਦਾ, ਦੀਨ ਦੁਨੀ ਦੇ ਵਾਲੀ ਗੁਰੂ ਤੇਗ ਬਹਾਦਰ ਜੀ ਹਰਿਮੰਦਰ ਸਾਹਿਬ ਮੱਥਾ ਟੇਕੋ ਤੇ ਜਾਂਦੇ ਸਾਰੇ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਭੱਟਾ ਨੇ। ਅਖੀਰ ਤੇ ਜਿਹੜੇ ਬਚਨ ਕਹੇ ਨੇ ਤਵੱਜੋ ਦਿਆ ਜੇ, ਉਹ ਕਹਿੰਦੇ ਨੇ ਆਓ ਅਸੀਂ ਇਕੱਠੇ ਹੋਵੋ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੋ ਬੇਨਤੀ। ਤੇ ਧੰਨ ਗੁਰੂ ਰਾਮਦਾਸ ਜੀ ਦੇ ਨੇਤਰ ਕਦੀ ਨਹੀਂ ਸਨ ਸੁੱਕੇ, ਇਹ ਸਿੱਖ ਵਿਦਵਾਨ ਮੰਨਦੇ ਨੇ। ਤੇ ਜਦੋਂ ਪੁੱਛਣਾ ਵੀ ਇਹਨਾਂ ਅੱਖਾਂ ਵਿੱਚੋਂ ਪਾਣੀ, ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਹੀਂ ਪਾਣੀ ਨਹੀਂ, ਕੀ ਸੀ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਪਸਵਤੀ ਲਾਇਆ ਕੰਚਨ ਸੁਬਿਨਾ, ਗੁਰਮੁਖ ਰੰਗ ਚਲੋਲਿਆ ਮੇਰਾ ਮਨ ਤਨੋਂ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧਨ। ਇੱਥੇ ਦੋ ਗੱਲਾਂ ਨੇ, ਕਹਿੰਦੇ ਨੇ ਕੱਲਾ ਰੰਗ ਨਹੀਂ ਲੱਗਾ, ਕਹਿੰਦੇ ਨੇ ਅੰਦਰ ਇੰਨੀ ਕੁ ਮੁਸ਼ਕ ਖੁਸ਼ਬੋ ਮਾਲਕ ਨੇ ਘੋਲ ਦਿੱਤੀ ਏ, ਕੀ ਤਰ੍ਹਾਂ ਜਦੋਂ ਗੁਰੂ ਬੋਲਣਾ ਤੇ ਅੱਖਾਂ ਆਪਣੇ ਆਪ ਭਰੀਆਂ ਜਾਂਦੀਆਂ। ਮਹਾਰਾਜ ਗੁਰੂ ਰਾਮਦਾਸ ਜੀ ਕਿਉਂ, ਕਹਿੰਦੇ ਨੇ ਇੱਕ ਤੀਰ ਮਾਰ ਗਿਆ ਜਦੋਂ ਚੀਸ ਉੱਠਦੀ ਉਦੋਂ ਪਾਣੀ ਆ ਜਾਂਦਾ। ਮਹਾਰਾਜ ਉਹ ਤੀਰ ਕਿਹੜਾ, ਦੂਜਾ ਸ਼ਬਦ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ। ਅਣਿਆਲੇ ਦਾ ਅਰਥ ਹੀ ਇਹ ਵੇ ਕਿ ਜਿਹੜਾ ਇੱਕ ਵਾਰੀ ਖੁੱਭ ਗਿਆ ਹੁਣ ਅਣੀਆਂ ਵਾਲਾ ਤੀਰ ਨਿਕਲਦਾ ਹੀ ਨਹੀਂ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੈ ਜਰੀਆ, ਤੇ ਜਿਹਦੀਆਂ ਕਿਤੇ ਅੱਖਾਂ ਵਿੱਚ ਉਸ ਤੀਰ ਕਰਕੇ ਨੀਰ ਆ ਜਾਏ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੀਹ ਰਾਗਾਂ ਵਿੱਚ ਉਹਨਾਂ ਦੇ ਦਰਸ਼ਨ ਕਰੀਏ। ਤੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਦਾਤਾ ਕਿਹੜੇ ਸਿੱਖ ਦੀ ਸਹਾਇਤਾ ਕਰਦੇ, ਤੁਹਾਡੀ ਕੋਈ ਮਰਿਆਦਾ, ਤੁਹਾਡਾ ਕੋਈ ਰਹਿਮਤ ਭਰਿਆ ਬਚਨ ਹੋਵੇ, ਕਿਹੜੇ ਸਿੱਖ ਦੀ ਮਦਦ ਕਰਦੇ ਹੋ? ਬਸ ਗੁਰੂ ਰਾਮਦਾਸ ਜੀ ਦਾ ਇੱਕ ਗੱਲ ਚੇਤੇ ਰੱਖਿਆ ਜੀ, ਕਹਿੰਦੇ ਨੇ ਸਿੱਖਾਂ ਮਦਦ ਦੀ ਗੱਲ ਛੱਡੀ, ਤੂੰ ਉਸ ਬਚਨ ਨੂੰ ਕਮਾਲੀ ਤੇ ਮੈਂ ਤੈਨੂੰ ਝੂਠ ਨਹੀਂ ਕਹਿੰਦਾ, ਰਾਜਨੀਤਿਕ ਬੰਦਾ ਝੂਠ ਬੋਲ ਸਕਦਾ। ਇਹ ਕਾਰਨ ਕਦੇ ਤੁਸੀਂ ਦੇਖਿਆ ਕਿ ਰਾਜਨੀਤਿਕ ਬੰਦਾ ਧਰਮ ਦਾ ਢੰਡੋਰਾ ਪਿੱਟਦਾ ਪਰ ਮਰਦਾ ਨਹੀਂ, ਧਰਮ ਦਾ ਬੰਦਾ ਕਮਾਉਣ ਵਾਲਾ ਰੌਲਾ ਨਹੀਂ ਪਾਉਂਦਾ, ਬਸ ਉਹ ਬਾਜੀ ਸਿਰ ਧਰਦੀ ਲੈਂਦਾ। ਅੱਜ ਤੋਂ ਪਹਿਲਾਂ ਜੋ ਕੋਈ 84 ਵਿੱਚ ਹੋਇਆ, ਪ੍ਰੋਫੈਸਰ ਭਾਈ ਯੋਧ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੇਡ ਪਾਈ ਸੀ ਲੋਕਾਂ ਦੀ, ਕਹਿੰਦੇ ਨੇ ਜਿਹੜੇ ਖਿਡਾਰੀ ਪਹਿਲੇ ਦਿਨ ਗੇਂਦ ਸੱਟਣ ਵਾਲੇ ਸਨ ਉਹ ਤੇ ਨਿਕਲ ਗਏ ਮੈਦਾਨ ਵਿੱਚੋਂ ਬਾਹਰ, ਤੇ ਜਿਹੜੇ ਵੇਖਣ ਆਏ ਸਨ ਉਹਨਾਂ ਨੂੰ ਜੋਸ਼ ਆ ਗਿਆ, ਉਹ ਖੇਡਦੇ ਖੇਡਦੇ ਸ਼ਹੀਦ ਹੋ ਗਏ। ਆ ਖਿਡਾਰੀ ਅੱਜ ਵੀ ਤੁਰੇ ਫਿਰਦੇ ਨੇ, ਉਹ ਕੋਈ ਉਹਨਾਂ ਵਿੱਚੋਂ ਗਿਆ? ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਧਰਮ ਨੂੰ ਕਮਾਉਣ ਵਾਲਿਆ, ਗੁਰੂ ਰਾਮਦਾਸ ਕਹਿੰਦੇ ਨੇ ਮੈਂ ਝੂਠ ਨਹੀਂ ਕਹਿੰਦਾ, ਤੈਨੂੰ ਇੱਕੋ ਜ਼ਬਾਨ ਨਾਲ ਬੋਲ ਕੇ ਕਹਿੰਦਾ ਤੂੰ ਜ਼ਿੰਦਗੀ ਵਿੱਚ ਕਮਾਲੀ, ਮੈਂ ਤੇਰੀ ਮਦਦ ਤਾਂ ਕੀ ਹੈ ਤੇ ਬੜੀ ਚੰਗੀ ਗੱਲ ਹੈ, ਮਦਦ ਤੇ ਤੇਰੇ ਨਾਲ, ਇੱਥੋਂ ਤੱਕ ਮੈਂ ਤੇਰੇ ਪੈਰਾਂ ਦੀ ਧੂੜ ਆਪਣੇ ਮੱਥੇ ਤੇ ਲਾਣਾ, ਮੇਰੀ ਗੱਲ ਮੰਨ ਲਈ। ਜੇ ਸਹਾਇਤਾ ਲੈਣੀ ਹੈ ਗੁਰੂ ਰਾਮਦਾਸ ਦੀ ਤੇ ਇਹ ਸ਼ਲੋਕ ਨੂੰ ਰੋਜ਼ ਆਪਣੇ ਨਿਤਨੇ ਵਿੱਚ ਐਡ ਕਰ ਲਈਏ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਏ। ਇਹ ਗੁਰੂ ਰਾਮਦਾਸ ਜੀ ਦਾ ਸਿੱਖ ਦੀ ਮਰਿਆਦਾ ਇਹਦੇ ਸਹਿਤਾ ਲੈਣੀ ਹੈ ਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਤਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ ਫਿਰ ਕਰੇ ਕੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਰਮਿਤ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਸ਼ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਧਿਆਨ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਇੰਨਾ ਤੂੰ ਕੁਮਾਰੀ ਤੇ ਸਹਿਤਾ ਤਾਂ ਤੇਰੀ ਕਰਾਂਗੇ ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਗਰਾ ਨਾਮ ਜਪਾਵੈ ਸਿੱਖ ਲੈ ਜਪ ਇਸ ਪੌੜੀ ਨੂੰ ਲੈ ਕਮਾ ਇਸ ਸਲੋਕ ਨੂੰ ਕਮਾ ਕੇ ਫਿਰ ਇੱਕ ਅਰਦਾਸ ਕਰੀ ਦੇ ਸਹਿਤਾ ਮੰਗਣਾ ਬਸ ਕਈ ਗੁਰੂ ਰਾਮਦਾਸ ਹਮ ਅਵਗੁਣ ਭਰੇ ਇੱਕ ਗੁਣ ਨਾ ਰਾਮਦਾਸ ਹੈ ਕੋਈ ਸਹਾਰੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਖ ਦਾਰਾ ਸੁ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਿਲੰਤ ਜਮ ਤਰਾਸ ਮਿਟਾਈ ਕਰ ਕਿਰਪਾ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇਹ ਗੱਲ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਸਹਿਤਾ ਚੜ੍ਹਨ ਤੇ ਫਿਰ ਕਹਿ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਕੋਈ ਸਹਾਇ ਤਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਕਿਰਪਾ ਕਰੇ ਕਰੇ ਕਿਰਤਾ ਮਾਤਰ ਸਿੱਖੀ ਦਾ ਸਾਡੇ ਜੀਵਨ ਵਿੱਚ ਵੀ ਸਾਨੂੰ ਬਖਸ਼ ਦੇ ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਦਿਆ ਜੇ ਕੱਲ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਗੁਰੂ ਅਰਜਨ ਦੇਵ ਜੀ ਕਿਵੇਂ ਰਹਿਮਤ ਕਰਦੇ ਨੇ ਇਹ ਵੀ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ